सत्नाम श्री वाहेगुरु जियो 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 भगमय वस्त्र पाकर महात्मा बनना सौखा है। मंग पिन के खा लिया परंतु घर में रह कर महात्मा बनना औखा। गृहस्थ रूपी नदी विच खड़ा होके अपना वस्त्र सुखा रख सके। घर के कारोबार करते हुए निर्लेप अवस्था ते उपरांता तारनी सच्चा योग है। कारण वैरागियों वास्ते गृहस्थ विच रह के निर्लेपता प्राप्त करनी ही श्रेष्ठ है। जो तीबर वैरागी हैं उन्होंने रस्ते विच दुनिया की कोई वस्तु रोक नहीं पा सकती। वो माया मन वास्ते घर काट नहीं त्यागते। अपनी अते दूजे के कल्याण वास्ते त्याग हुंदा है। जे महात्मा ना हुण फिर संतुलन किवें रहे। जिथे गृहस्थ आश्रम की प्रधानता है उत्थे संत समाज की भी प्रधानता है। नहीं गृहस्थ विच उभिआं नूं सिख्या ही कौन देवे। कई गृहस्थी आप काम क्रोध के कीड़े हैं त्याग कर नहीं सकते। सगों महापुरशां दे तर्कां करन लग पैंदे हैं पर विचारन दी लोड़ है। असीं उन्हां दे मुकाबले विच की कीता। बाकी सच्चा गृहस्थ सच्चा साधु गुणा दोवे ही सलाहने योग हैं। मंदी क्रिया वाला कोई भी आश्रम उसकी नहीं करवा सकता सगों निंदनीय है। तुलसीदास जी ने कहा है कर ही माहे बैठ के रहे राम लेवलीन। तुलसी ऐसे भगत को चाहिए नहीं कुपीन। जीवन संघर्ष का नाम है ना के कर्म के त्याग का। कर्म का त्यागी योगी नहीं कर्म के फल का त्यागी योगी है। कर्तव्य नु ईमानदारी नाल निभाना है। जिवें सुगंधी तो बिना फुल किसी काम नहीं इवें बंदा भी मानव सेवा परोपकार तो बिना निकम्मा है। जिवें मुरदा भी पानी विच रहिंदिआं भी सोके परी उड जांदी है। इवें संसार विच रहिंदिआं निर्लेप अवस्था धारनी है जो गुरु की बख्शिश नाल प्राप्त हुंदी है। आग्या का पालन करन वाले ते ही बख्शिश हुंदी है। गुरु की आग्या है सेवा सिमरन स्त्री धर्म। इसका मुख धर्म है पति की सेवा। पति की सेवा करके पति नूं प्रसन्न रखना। कोई ऐसा कार्य नहीं करना चाहिदा जिस तों पति देव नाराज हो जाए। रोगी गुणहीन बुद्धहीन बुढ़े पति नूं भी देवता समझ के पूजा करनी। मन वाणी शरीर करके सेवा करे कदे भी अपमान ना करे। पति की सेवा तत्पर होकर अपने हाथों में करे किसी भरोसे ना छड़े। तुलसीदास जी ने कहा एक धर्म एक व्रत नियमा काया वचन मन पत पद प्रेमा। पति साथ एक प्राण और दो देह होकर रहे तथा गुरबाणी कहती है एक ज्योत दो मूर्ति तन फिर कहिए सोए। पति दे कमाए धन ते संतोख सहित गुजारा करे नहीं तो पति नूं धर्म की कमाई करनी पवेगी या करजाई हो जाएगा। पति नूं क्रोध आदक छल वाला वचन न करे। पराए मकान पकवान देखकर पति नाल लड़ाई पढ़ाई ना करे। पति व्राता धर्म का पालन करती हुई माता रजनी वांगू कोड़ी पति नूं परमेश्वर जान के पूजे। कोड़ भी दूर कर लवे सरोवर की महिमा भी प्रगट करे। अपने अते अपने पति देव का जस वधावे। ये सब चीजा ईश्वर के भरोसे तो मिलिया कर दया। कुंभकर्ण नूं रावण ने युद्ध वास्ते प्रेरिया। उसने पुछण ते पर युद्ध कादे ले ਰਾਵਣ ਨੇ ਕਿਹਾ ਜਾਨਕੀ ਲੈ ਮੰਨਦੀ ਨਹੀਂ। ਕੁੰਭਕਰਨ ਨੇ ਕਿਹਾ ਵਸਤਰ ਗਹਿਣੇ ਦੇ ਕਰ ਮਨਾ ਲਓ। ਕਹਿੰਦਾ ਸਾਰੀ ਲੰਕਾ ਵੀ ਦਿੱਤੀ ਹੈ ਪਰ ਨਹੀਂ ਮੰਨਦੀ। ਸੀਤਾ ਜੀ ਦੇ ਮਨ ਵਿੱਚ ਆਪਣੇ ਪਤੀ ਰਾਮ ਦੀ ਪ੍ਰੀਤੀ ਸੀ, ਹੱਡੀਆਂ ਸੁਕਾ ਲਈਆਂ, ਪਰ ਰਾਵਣ ਨੂੰ ਛੂਹਣਾ ਤਾਂ ਇੱਕ ਪਾਸੇ ਦ੍ਰਿਸ਼ਟੀ ਉਠਾ ਕੇ ਵੀ ਨਹੀਂ ਤੱਕਿਆ। ਕੁੰਭਕਰਨ ਨੇ ਕਿਹਾ ਪਤੀ ਵਰਤਾ ਇਸਤਰੀ ਦੇ ਪਤੀ ਨਾਲ ਸਵੈਣ ਭਗਵਾਨ ਵੀ ਯੁੱਧ ਕਰੇ ਸ਼ਿਕਸ਼ਤ ਨਹੀਂ ਦੇ ਸਕਦੇ। ਆ ਮੇਰੀ ਬਾਤ ਮਾਨ ਕਰ ਸੀਤਾ ਨੂੰ ਮਾਤਾ ਜਾਣ ਕੇ ਖਿਮਾ ਮੰਗ ਕੇ ਵਾਪਸ ਦੇ ਦੇਣਾ ਕਰੋ, ਨਹੀਂ ਤਾਂ ਲੰਕਾ ਮਿੱਟੀ ਮੈਂ ਮਿਲ ਜਾਵੇਗੀ। ਰਾਵਣ ਨੇ ਮੰਨਿਆ ਹੋਇਆ ਇਵੇਂ ਹੀ ਜਿਵੇਂ ਕੁੰਭਕਰਨ ਨੇ ਕਿਹਾ ਸੀ, ਕਿਉਂਕਿ ਵਿਨਾਸ਼ ਕਾਲੇ ਵਿਪਰੀਤ ਬੁੱਧੇ। ਇਸੇ ਤਰ੍ਹਾਂ ਪਤੀ ਦਾ ਵੀ ਧਰਮ ਹੈ ਨਸ਼ਿਆਂ ਔਰ ਬੁਰੀਆਂ ਆਦਤਾਂ ਤੋਂ ਰਹਿਤ ਹੋਣਾ ਅਤੇ ਸਤੀ ਵਰਤਾ ਧਰਮ ਵਿੱਚ ਪਰਪੱਕ ਹੋਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ। ਜੈਪੁਰ ਦੇ ਮਹਾਰਾਜਾ ਦੇ ਦੋ ਲੜਕੀਆਂ ਸਨ। ਦੁਰਗਾ ਦਾ ਵਿਆਹ ਬੂੰਦੀ ਦੇ ਰਾਜਾ ਸਾਥ ਹੋਇਆ ਸੀ, ਦੂਸਰੀ ਦੀ ਸ਼ਾਦੀ ਅਮਰ ਸਿੰਘ ਰਠੌਰ ਨਾਲ ਹੋਈ ਸੀ। ਅਮਰ ਸਿੰਘ ਆਪਣੀ ਸਾਲੀ ਪਰ ਮੋਹਿਤ ਹੋ ਗਿਆ ਔਰ ਉਸਦੀ ਕਲਾਈ ਪਕੜ ਲਈ। ਇਸ ਨੇ ਜ਼ੋਰ ਨਾਲ ਕਲਾਈ ਛਡਾ ਕਰ ਕਟਾਰ ਨਿਕਾਲ ਕਰ ਇਸ ਕੀ ਛਾਤੀ ਪਰ ਅਸਵਾਰ ਹੋ ਗਏ, ਫਿਰ ਠੁਕਰਾ ਕੇ ਛੱਡ ਦਿੱਤਾ ਕਿ ਕਾਇਰ ਨੂੰ ਕੀ ਮਾਰਨਾ ਹੈ, ਅਤੇ ਜੋ ਕਲਾਈ ਪਰ ਪੁਰਸ਼ ਨਾਲ ਛੂ ਗਈ ਸੀ ਕੱਟ ਦਿੱਤਾ। ਪਰੰਤੂ ਅੱਜ ਕੱਲ੍ਹ ਨੌਜਵਾਨ ਲੜਕੀਆਂ ਆਪਣੀ ਕਲਾਈ ਚੂੜਾਵਰ ਦੇ ਹੱਥ ਦੇ ਕਰ ਕਹਿੰਦੀਆਂ ਹਨ, ਵੇ ਭਾਈ ਸਾਡੇ ਚੂੜੀਆਂ ਚੜਾ ਦੇ। ਪਤੀ ਦੇ ਜੇ ਚਾਂਦ ਹੈ ਤਾਂ ਇਸਤਰੀ ਉਹਦੀ ਚਾਂਦਨੀ ਹੈ, ਵੋ ਸੂਰਜ ਹੈ ਤਾਂ ਇਸਤਰੀ ਉਹਨੂੰ ਕੀ ਸੁਨਹਿਰੀ ਕਿਰਨ ਹੈ, ਵਹਿ ਫੁੱਲ ਹੈ ਤਾਂ ਇਸਤਰੀ ਉਸ ਫੁੱਲ ਕੀ ਮਹਿਕ ਹੈ। ਜਿਵੇਂ ਇੱਕ ਇਸਤਰੀ ਕਾ ਛੋਟੀ ਉਮਰ ਪਤੀ ਗੁਜ਼ਰ ਗਿਆ, ਇਸ ਪਤੀ ਵਰਤਾਂ ਨੂੰ ਸਾਦਾ ਲਿਬਾਸ ਭੂਮੀ ਆਸਨ ਕਰ ਲਿਆ। ਇਸ ਦੀ ਇੱਕ ਸਹੇਲੀ ਨੇ ਕਿਹਾ, ਹੇ ਭੈਣ ਅਗਰ ਆਪ ਦੂਜੀ ਸ਼ਾਦੀ ਕਰ ਲਵੋ ਤਾਂ ਕੀ ਹਰਜ ਹੈ। ਇਸ ਨੇ ਕੋਈ ਉੱਤਰ ਨਾ ਦਿੱਤਾ, ਸਗੋਂ ਰੋਣ ਲੱਗ ਪਈ। ਪੂਛ ਨੇ ਪਰ ਕਿਹਾ ਕਿ ਭਾਰਤੀ ਵਿਧਵਾ ਕੇ ਲਈ ਦੂਸਰੀ ਸ਼ਾਦੀ ਇੱਕ ਮਹਾਨ ਪਾਪ ਹੈ, ਇਸ ਤੋਂ ਵੱਧ ਕਰ ਹੋਰ ਕੋਈ ਪਾਪ ਨਹੀਂ। ਗੁਰਬਾਣੀ ਫਰਮਾਉਂਦੀ ਹੈ, ਸੀਲ ਸੰਜਮ ਪਿਆ ਆਗਿਆ ਮਾਨੈ, ਤਿਸ ਨਾਰੀ ਇੱਕ ਪਾਉ ਦੁੱਖ ਨਾ ਜਮਾਨੈ, ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਨ ਜੇ ਬਿਰਹਿ ਚੋਟ ਮਰਨ। ਪਹਿਲਾ, ਅੱਜ ਕੱਲ੍ਹ ਪਤੀ ਦੇ ਜਿਉਂਦਿਆਂ ਹੀ ਪਰ ਪੁਰਸ਼ਾਂ ਨਾਲ ਰੱਥ ਕਰਦੀਆਂ ਹਨ, ਜਿਵੇਂ ਪਸ਼ੂ ਦੀ ਆਪਣੀ ਖੁਰਲੀ ਵਿੱਚ ਪੱਠੇ ਹੁੰਦੇ ਹਨ, ਫਿਰ ਵੀ ਦੂਸਰਿਆਂ ਦੀਆਂ ਖੁਰਲੀਆਂ ਨੂੰ ਭਜਿਆ ਜਾਂਦਾ ਹੈ। ਇਹੋ ਹਾਲ ਬੰਦਿਆਂ ਦਾ ਹੈ, ਪਰ ਪਤੀ ਵਰਤਾਂ ਨੇਕ ਇਸਤਰੀਆਂ ਹੁੰਦੀਆਂ ਬੇਸਵਾ ਬਾੜੇ ਘੁੰਮਦੇ ਹਨ। ਇਸ ਇਸਤਰੀ ਨੇ ਇਤਨੀ ਗੱਲ ਸੁਣਨ ਨਾਲ ਕਿ ਹੋਰ ਪੁਰਸ਼ ਨਾਲ ਸ਼ਾਦੀ ਕਰ ਕਈ ਦਿਨ ਮੌਨ ਅਤੇ ਵਰਤ ਪ੍ਰਾਸ਼ਚਿਤ ਵਾਸਤੇ ਧਾਰਨ ਕੀਤਾ। ਪੁਰਾਣੇ ਜ਼ਮਾਨੇ ਵਿਧਵਾ ਸਤ ਸੰਤੋਖ ਹੀ ਰਹਿੰਦੀ ਸੀ, ਹਾਰਾ ਨਗਰ ਦੇਵੀ ਕਰਕੇ ਪੂਜਦਾ ਸੀ। ਅੱਜ ਤਾਂ ਹਵਾ ਹੀ ਹੋਰ ਚੱਲ ਚੁੱਕੀ ਹੈ, ਸਿਨੇਮੇ, ਰੇਡੀਓ, ਟੈਲੀਵਿਜ਼ਨਾਂ, ਗੰਦੇ ਨਾਵਲਾਂ, ਮੈਗਜ਼ੀਨਾਂ, ਕੋ ਐਜੂਕੇਸ਼ਨ ਨੇ ਪੱਠਾ ਹੀ ਉਠਾ ਦਿੱਤਾ ਹੈ। ਕਿਤੇ ਮਹਾਰਾਜ ਹੀ ਸਮਤ ਦੇਵੇ, ਸ਼ਰਮ ਕਰਮ ਧਰਮ ਤਾਂ ਛਿੱਕੇ ਹੀ ਟੰਗ ਦਿੱਤਾ ਹੈ, ਜ਼ਿਆਦਾ ਕੀ ਲਿਖਣਾ, ਆਪ ਸਭ ਕੁਛ ਅੱਖੀਂ ਵੇਖ ਹੀ ਰਹੇ ਹੋ। ਪੀਣਾ ਹੈ ਤੂੰ ਪਤੀ ਪ੍ਰੇਮ ਪੀਓ, ਕਿਆ ਹੈ ਗੰਗਾ ਜਲ ਪੀਨੇ ਮੈਂ, ਪਤੀ ਕੋ ਛੋਟ ਕਰ ਸਤੀ ਜੀਏ, ਕਿਆ ਰੱਖਾ ਹੈ ਉਸ ਜੀਨੇ ਮੈਂ। ਦੂਸਰਾ, ਇਸਤਰੀਆਂ ਦਾ ਦੂਸਰਾ ਧਰਮ ਹੈ ਘਰ ਦੇ ਸਾਰੇ ਕੰਮ ਕਾਜ ਕਰਦੀਆਂ ਹੋਈਆਂ ਭਗਵਾਨ ਕੋ ਯਾਦ ਕਰਨਾ, ਨਿਸ਼ਕਾਮ ਭਾਵ ਪੈਦਾ ਕਰਨਾ ਅਤੇ ਪਰਿਵਾਰ ਦੀ ਪਾਲਣਾ ਕਰਨੀ ਅਤੇ ਬੱਚਿਆਂ ਨੂੰ ਕੁਸੰਗਤ ਤੋਂ ਬਚਾਉਣਾ ਅਤੇ ਨੇਕ ਸਿੱਖਿਆ ਦੇ ਕਰ ਧਾਰਮਿਕ ਸਮਾਜਿਕ ਦੇਸ਼ ਦੀ ਸੇਵਾ ਕਰਨ ਦੇ ਸੰਸਕਾਰ ਬੱਚੇ ਦੇ ਹਿਰਦੇ ਵਿੱਚ ਭਰ ਕੇ ਬਾਬਾ ਦੀਪ ਸਿੰਘ ਜੀ ਵਰਗਾ ਪਵਿੱਤਰ ਜੀਵਨ ਬਣਾ ਦੇਣਾ। ਤੀਸਰਾ, ਇਸਤਰੀ ਦਾ ਤੀਸਰਾ ਧਰਮ ਹੈ ਲੋਕਾਂ ਦੇ ਦੁਆਰਾਂ ਅਤੇ ਅਵਾਰਾਂ ਨਾ ਘੁੰਮੇ। ਕਈਆਂ ਨੂੰ ਆਦਤ ਹੁੰਦੀ ਹੈ ਬਿੱਲੀ ਵਾਂਗੂੰ ਜਾਤੀ ਪੰਜ ਸੱਤ ਘਰ ਘੁੰਮ ਕੇ ਇੱਧਰ ਉੱਧਰ ਦੀਆਂ ਨਾ ਕਰ ਲੈਣ, ਰੋਟੀ ਹਜ਼ਮ ਨਹੀਂ ਹੁੰਦੀ, ਘਰ ਦਾ ਭਾਵੇਂ ਸਾਰਾ ਧੰਦਾ ਵਿਗੜ ਜਾਵੇ, ਘਰ ਲੁੱਟਿਆ ਜਾਵੇ ਔਰ ਪਤੀ ਨੂੰ ਵੇਲੇ ਸਿਰ ਭੋਜਨ ਪਾਣੀ ਵੀ ਨਾ ਛਕਾਇਆ ਜਾਵੇ, ਜਿਸ ਦਾ ਪਰਿਣਾਮ ਕਲੇਸ਼ ਲੜਾਈ ਹੈ। ਫਿਰ ਮਨੋਂ ਵਿੱਚ ਫਰਕ ਵੱਧ ਜਾਂਦੇ ਹਨ, ਤਲਾਕ ਤੱਕ ਪਹੁੰਚ ਜਾਂਦੇ ਹਨ। ਪਰ ਪੁਰਸ਼ ਦੀ ਸਿਹਤ 'ਤੇ ਪੈਰ ਨਾ ਤਰੇ, ਅਖਲਾਕ ਉੱਚਾ ਰੱਖੇ। ਗੁਰਮਤਿ ਅਨੁਸਾਰ ਸੇਜੜੀਆਂ ਸੁਇਨ ਹੀਰੇ ਨਾਲ ਜੜਨ ਦੀਆਂ ਸੁਭਰ ਕੱਪੜ ਭੋਗ ਨਾਨਕ ਪਿਰੀ ਬਿਹੂਣੀ ਤੱਤੀਆ। ਪਤੀ ਨੂੰ ਬਸ ਕਰਨ ਦਾ ਮੰਤਰ ਗੁਰਬਾਣੀ ਕਥਨ ਕਰਦੀ ਹੈ। ਪ੍ਰਸ਼ਨ, ਕਵਨ ਸੁ ਅੱਖਰ ਕਵਨ ਗੁਣ ਕਵਨ ਸੁ ਮਣੀਆਂ ਮੰਤ ਕਵਨ ਸੁ ਬੇਸੋ ਹਉ ਕਰੀ ਜਿਤ ਬਸ ਆਵੈ ਕੰਤ। ਉੱਤਰ, ਨਿਵਣ ਸੁ ਅੱਖਰ ਕਵਨ ਗੁਣ ਜਿਹਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ। ਇਸਤਰੀ ਦਾ ਪਤੀ ਨਾਲ ਪ੍ਰੇਮ ਭਾਈ ਗੁਰਦਾਸ ਜੀ ਦੱਸਦੇ ਹਨ। ਜੋਈ ਪਿਰਿਆ ਪਾਵੈ ਤਾਹੀਂ ਦੇਖਿਓ ਦਿਖਾਵੈ ਆਪ ਦ੍ਰਿਸ਼ਟ ਦਰਸ ਮਿਲ ਸੋਭਾ ਦੇ ਸੁਹਾਵੀ। ਜੋਈ ਪਿਰਿਆ ਪਾਵੈ ਮੁਖ ਬਚਨ ਸੁਣਾਵੈ ਤਾਹੇ ਸ਼ਬਦ ਸੁਰਤ ਗੁਰ ਗਿਆਨ ਉਪਜਾਵੇ। ਜੋਈ ਪਿਰਿਆ ਪਾਵੈ ਦਹਿ ਦਸ ਪ੍ਰਗਟਾਵੈ ਤਾਹੇ ਸੋਈ ਪਾ ਨਾਇਕੀ ਨਾਇਕਾ ਕਹਾਵੇ। ਜੋਈ ਪਿਰਿਆ ਪਾਵੈ ਸਿਹਜਾਸਨ ਮਿਲਾਵੈ ਤਾਹੇ ਪ੍ਰੇਮ ਰਸ ਬਸ ਕਰ ਅਪਿਓ ਪਿਆਵੇ। ਕਿਹੜੇ ਗੁਣਾਂ ਨਾਲ ਪਤੀ ਨੂੰ ਖੁਸ਼ ਕਰੇ। ਜਾਏ ਪੁਛੋ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿ ਸੰਤੋਖ ਸਿਗਾਰੀਆ ਮਿੱਠਾ ਬੋਲਣੀ ਮਿੱਠਾ ਬੋਲੈ ਨਿਵਚਲ ਹੈ ਸੇਜੈ ਰਵੈ ਪਤਾਰ। ਟੁੱਟਾ ਮਨ ਨਹੀਂ ਜੁੜਦਾ ਸਭ ਕਿਸ ਟੁੱਟੇ ਜੁੜਤ ਹੈ ਜਾਣ ਲਏ ਮਨ ਮਿੱਤ ਇਹ ਦੋ ਟੁੱਟੇ ਨਾ ਜੁੜੇ ਇੱਕ ਸੀਸ ਇੱਕ ਚਿੱਤ। ਇੱਥੇ ਦੋ ਸਾਖੀਆਂ ਚੇਤੇ ਰੱਖਣੀਆਂ ਜੋ ਸੂਰਜ ਪ੍ਰਕਾਸ਼ ਵਿੱਚ ਹਨ, ਇੱਕ ਮਰਦ ਦਾ ਮੂੰਹ ਨਾ ਫਟਕਾਰਨਾ, ਦੂਜੇ ਸ਼ੇਰ ਤੇ ਤਖਾਣ ਦੀ ਦੋਸਤੀ ਦੀ, ਕਿਉਂਕਿ ਬੋਲੀ ਮਾਰਨੀ ਤਰਕ ਕਰਨੀ ਕਾਂਜੀ ਦੀ ਛਿੱਟ ਜਿਵੇਂ ਦੁੱਧ ਚ ਪੈ ਜਾਵੇ ਫਟਿਆ ਦੁੱਧ ਫਿਰ ਪਹਿਲੇ ਰੂਪ ਵਿੱਚ ਨਹੀਂ ਆਉਂਦਾ। ਇਸ ਲਈ ਇਸਤਰੀ ਪੁਰਸ਼ ਨੂੰ ਕਿਸੇ ਦੂਸਰੇ ਨੂੰ ਐਸੀ ਗੱਲ ਨਹੀਂ ਕਰਨੀ ਚਾਹੀਦੀ ਜੋ ਪਰਸਪਰ ਪ੍ਰੇਮ ਵਿੱਚ ਤੇੜ ਪਾਵੇ, ਸਗੋਂ ਮਿਟਣ ਵਾਲੀ ਕਰੇ। ਜਿਵੇਂ ਇਸਤਰੀ ਦੇ ਪਤੀ ਵਰਤਾ ਰਹਿਣ ਦੇ ਫਰਜ਼ ਹਨ, ਉੱਥੇ ਪੁਰਸ਼ਾਂ ਨੂੰ ਵੀ ਮਾਸ ਸ਼ਰਾਬ ਭੰਗਾਂ ਡੋਡਿਆਂ ਫੀਮਾਂ ਤੰਬਾਕੂ ਬੀੜੀਆਂ ਜਰਦਿਆਂ ਖੈਣੀਆਂ ਜੋਇਆਂ ਗੰਦੇ ਨਾਟਕ ਚਿੱਟ ਗੰਦੀਆਂ ਪਾਰਟੀਆਂ ਤੋਂ ਰਹਿਤ ਹੋਣਾ ਅਤਿ ਜ਼ਰੂਰੀ ਹੈ ਅਤੇ ਵੇਲੇ ਸਿਰ ਘਰ ਆਉਣਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਸੰਤਾਂ ਦੀ ਸੰਗਤ ਕਰਨੀ, ਪਰ ਗੁਰੂ ਕੀ ਆਗਿਆ ਅਨੁਸਾਰ ਧਰਮ ਕਰਨ ਵਿੱਚ ਸਹੀ ਰਹਿਣਾ ਅਤੇ ਸਾਰੇ ਪਰਿਵਾਰ ਨੂੰ ਰੱਖਣਾ। ਪਤੀ ਬਾਦਸ਼ਾਹ ਦੀ ਨਿਆਈ, ਇਸਤਰੀ ਵਜ਼ੀਰ ਦੀ ਨਿਆਈ, ਪਰਿਵਾਰ ਪ੍ਰਜਾ ਦੀ ਨਿਆਈ ਹੁੰਦਾ ਹੈ। ਸਾਰਿਆਂ ਨੂੰ ਮਰਿਆਦਾ ਸਹਿਤ ਰਹਿਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਪਤੀ ਆਪ ਟਿੰਡ ਲਾਹਣ ਦੀ ਪੀਤੀ ਫਿਰੇ, ਪਰਿਵਾਰ ਰੋਟੀ ਲਈ ਧੱਕੇ ਖਾਂਦਾ ਫਿਰੇ। ਜਿੱਥੇ ਇਸਤਰੀ ਨੂੰ ਸੀਤਾ ਬਣਾਉਣਾ ਹੈ, ਉੱਥੇ ਆਪ ਰਾਮ ਬਣਨਾ ਹੈ। ਇਸਤਰੀ ਫਰਜ਼ ਵੀ ਨਿਮਰਤਾ ਦਾ ਹੈ। ਇਹ ਨਾ ਹੋਵੇ ਪਾਣੀ ਮੰਗੀਆਂ ਪੱਥਰ ਮਾਰੇ। ਇਸਤਰੀ ਕਾਹਦੀ ਬੁਘਿਆੜੀ ਹੈ, ਪਾੜ ਕੇ ਖਾਣ ਪੈਂਦੀ ਹੈ। ਦੋਨੋਂ ਇਸਤਰੀ ਪੁਰਸ਼ ਦੇ ਇੱਕੋ ਜਿਹੇ ਫਰਜ਼ ਹਨ। ਇਹਨਾਂ ਦੀ ਪੂਰਤੀ ਨਾਲ ਹੀ ਪਤੀ ਵਰਤਾ ਅਤੇ ਮਨੁੱਖ ਦੀ ਸਤੀ ਵਰਤਾ, ਮਨੁੱਖ ਦਾ ਸਤੀ ਵਰਤਾ ਧਰਮ ਨਿਭ ਸਕਦਾ ਹੈ। ਇੱਕ ਦੂਜੇ ਤੋਂ ਚੋਰੀ ਨਾ ਕਰੇ, ਜਿਵੇਂ ਟਿੰਡ ਟਿੱਡੇ ਜੱਟ ਦੀ ਸਾਖੀ ਵਿਚਾਰ ਲੈਣੀ ਘਰ ਵਾਲੀ। ਇਹ ਚੋਲਾ ਚਰਖੇ ਚੱਕੀ ਦਾ ਘਰ ਵਾਲੇ ਨੂੰ ਨਹੀਂ ਦੱਸੀਦਾ, ਘਰ ਵਾਲੇ ਦਾ ਖਾਣ। ਇਹ ਚੋਲਾ ਹੱਲ ਪਜਾਲੀ ਦਾ ਘਰ ਵਾਲੀ ਨੂੰ ਨਹੀਂ ਦਿਖਾਲੀ ਦਾ, ਰਲ ਮਿਲ ਕੇ ਚੁੱਗਾ ਗਾਲੀ ਦਾ। ਪਤੀ ਨੂੰ ਕੌਣ ਪ੍ਰਵਾਨ ਹੈ, ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਿਵਾਰ, ਨਾਨਕ ਕਹਿਣ ਸਦਾ ਭਲੀ ਫਿਰ ਕਹਿ ਹੇਤ ਪਿਆਰ। ਝੂਠੀ ਇਸਤਰੀ ਪਤੀ ਨੂੰ ਨਹੀਂ ਪਾਉਂਦੀ, ਫਿਰ ਕਰ ਸੋ ਹੈ ਨਾਰ ਜੇ ਫਿਰ ਪਾਵੈ ਜੀਓ, ਝੂਠੇ ਬਹਿਣ ਚਵੇ ਕੰਮ ਆਵੈ ਜੀਓ, ਝੂਠਾ ਲਾਵੈ ਕੰਮ ਨਾ ਆਵੈ ਨਾ ਫਿਰ ਵੇਖ ਦੇਖੈ ਨੈਣੀ, ਅਵਗਣ ਯਾਰੀ ਕੰਤ ਵਸਾਰੀ ਛੁੱਟੀ ਵਿਦਣ ਰਹਿਣੀ। ਇਸਤਰੀ ਲੈ ਕਹਿਣਾ, ਇਸਤਰੀ ਇਹ ਗਹਿਣਾ ਕਿਹੜਾ, ਮਨਮੋਤੀ ਜੇ ਗਹਿਣਾ ਹੋਵੇ ਕੌਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ। ਪਤੀ ਘਰ ਕਿਹੜੀ ਬੀਬੀ ਸੋਭਾ ਪਾਉਂਦੀ ਹੈ, ਧਣੀ ਵੀ ਹੋਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ, ਧੂੜੀ ਵਿੱਚ ਲੜੰਦੜੀ ਸੁਮਾ ਨਾਨਕ ਤੈ ਸਹਿ ਨਾਲੇ। ਗੁਰਮਤਿ ਅਨੁਸਾਰ ਦਿੱਤੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬੀਬੀ ਬੀਰੋ ਜੀ ਤਥਾ ਸਭ ਕੰਨਿਆਂ ਪ੍ਰਤੀ ਸਿੱਖਿਆ। ਸੁਣ ਬੀਬੀ ਮੈਂ ਤੁਝੈ ਸੁਣਾਊਂ ਪਤ ਕੀ ਮਹਿਮਾ ਕਹਿ ਤੱਕ ਗਾਊਂ, ਪਤੀ ਕੀ ਸੇਵਾ ਕਰਨੀ ਸਫਲੀ ਪਤ ਵਿਨ ਔਰ ਕਰੈ ਸਭ ਨਿਫਲੀ। जाते पद की सेव करी जय, पाद पकार स्नान करी जय। गुरजन की भाव इज्जत करनी, सास सेव रिद महे सुतरनी। माता दमोदरी जी वरु सुन पुत्री प्राणन ते प्यारी, जिस ते बैस बितै सुख पारी। कुल की बात चित मैं धरनी, कोटि संगत नहीं सो करनी। पराते उठ कर मज्जन करियो, गुरबानी को मुखते रियो। पुना और बिहार जो होई, परे संभालो नीके सोई। मोटे उपालंब नहीं आवै, ऐसी पांत सर्व सुख पावै। ये उपदेश गुर बिलास विचो हन। घर की पूरी संभाल करनी, खजानची बन के रहना, लोड़ थां खर्च करना, व्यर्थ हारा शिंगारा ते माया नहीं खर्चनी। सरम लज्जा निम्रता का पर्दा करना, नानकियां दादकियां सहुरियां की लाज रखनी। सहुरे घर सेवादार बन के सच्चा मन प्राप्त करना, पति की आग्ञा तो बिना किते नहीं जाना, अते घर का भेत कदे किसी नूं नहीं देना। गुणग्राही बनना, निंदिया चुगली दूजे दे अवगुणों की चर्चा नहीं करनी। टूने टामन वसाणी, भैरों भूत प्रेतां देवी देवत्यां दे बहम विच नहीं फसना। एक अकाल पुरख ते शरदा विश्वास रखना, अते पति की आग्ञा का पालन करना। पति का भी फर्ज है इसत्री नूं दान पुन नेक किरिया तो ना रोके। आप भी समार्ग का पांधी बने, फिर गृहस्थी जीवन स्वर्ग नालों घट नहीं। कई बारी देखिया गया है कि पति योग हन ते स्त्रियों विच बदचलनी खोट हुंदा है। कई जगह स्त्रियां नितनेमी प्रेमी ईश्वर भगत साधु सेवी हन, तां पति शराबी गुआबी मिल जांदे हन। फिर जीवन सूलां दी सेज ते गुजरदा है। दोनों पक्ष इक सार होने अति जरूरी हन। मलाप निभण लई छे चीजां जरूरी हन। आसा इष्ट उपासना, खान पान पहरान। तुलसी जां खट मिले तां मित्रता बने सुजान। सिख सिखनी दा पद। सिख सिखनी मिलवह है, चर्चा करह अपार। भजन सखावै पुत्र को, नित भज बारम बार। ऐसा प्रेम दुखदाई है, इस्त्री पुरख अत नेहो बह मंद पकाया। देहदा सब किस चलसी मेरे प्रभ पाया। क्यों रहिया थिर जग को कढ़ो पाया, क्यों रहिए थिर जग को कढ़ो पाया। गुरपुरे की चाकरी थिर कंध सुभाया, नानक बख्श मलायन हर नाम समाया। दोहां नूं एक दूजे की सलाह नाल घर दा बिहार चलाउणा चाहीदा है। सब काम कियाद विचार पलो, तथा बंधन सौदा अणविचारी। प्रेम ऐसा तू चौ सज्जन मैडिया, डेई से सोतार। नैन मिहन जे तरसदे कद पसी दीदार। निहु मिहन जा तऊ नाल ब्याह निहो कुड़ावे डेख। कपड़ भुग डराव ने जिचर पीरी ना डेख। आप सब स्त्रियों पुरुषों प्रति गुरबाणी उत्ते इतिहास शास्त्रां दे विचारां राहीं पति वरता सती वरता धर्म तो जाणू करवाया। गल अमल ते खत्म हो जांदी है, बिना अमल तो कहा भी निष्फल है। दिल साहब का देश की पुत्रियों से खिताब। रंग है जिन्हों में मगर बुए वफा कुछ भी नहीं। ऐसे फूलों से कर अपना, ना सजा ना हर बिच। खुद परस्ती को लकब देते हैं आजादी का। ऐसे इखलाक में ईमान ना लाना हरगिज। रुख से पर्दे को उठाया तो खूब किया, पर्दे शर्म को दिल से ना उठाना हरगिज। तुमको कुदरत ने बख्शा है हिया का जेवर, हिया का जेवर। मूल उसका नहीं कारू का खजाना हरगिज। नकद इखलाक को हम नल की तरह हार चुके। तुम हो दमयंती जा दौलत ना लुटाना हरगिज। परवश कौम दी दामन में तुम्हारी होगी, यादे फर्ज की दिल ना पलाना हरगिज। शेर सीधा तैरता है वक्त रफ तन आब में, अर्थ दरिया पार करने लई शेर पानी की धार चीर के सीधा तरके बाहर निकलता है। हैव इट इज ए गुड सर्वेंट बट ए बैड मास्टर। भाव की आदत चंगा नौकर ते पैड़ा मालिक। चमकौर साहब गुरु जी साहबजादियां नूं कह रहे हैं, लो जाओ सधारो तुम्हें करतार को सौंपा। मर जाओ जमारो तुम्हें करतार को सौंपा। रब ना को बसारो तुम्हें करतार को सौंपा। सिखी को अवारो तुम्हें करतार को सौंपा। वाहिगुरु अब जंग की हिम्मत तुम्हें बख्शे। प्यासे हो जात जाम शहादत तुम्हें बख्शे योगी अल्लाह यार खान। धन श्री गुरु अर्जन साहब दे सिख भाई राम लाल जी जहांगीर दी पुत्री गुरसिख उत्ते मन चलायमान हो गया। उसने अपनी माता नाल गल कीती गां जहांगीर बादशाह ने कहन लगे काफर है, कहिंदी तुसीं मोमन बना लो बादशाह है, गरीब नूं धन दौलत जायदाद कोई वधा दे के अमीर कर सकदे हो। जहांगीर ने अपने करिंदे भेजे राम लाल जी वल के जहांगीर की पुत्री तुहाडे नाल शादी कराना चाहुंदी है, तुसीं बादशाह दे जवाई बन रहे हो ते आनंद दा जीवन भोगोगे। राम लाल जी ने कहा भाई मैं ते शादी शुदा मेरे गुरु का हुक्म है, एका नारी जती हुए पर नारी ती भैन बखाने, देख पराइया चंगिया मामा तिया भैं जाने, सील जत की कछ पैर पकड़ो हथियारा, गुरु महाराज का हुक्म है जत पहारा धीरे सुनियार हिरण वत वेद हथियार। भाई राम लाल जी मने ने जहांगीर ने हुक्म दिता है जो मन जान ठीक है ने उन्होंने असीस कट के थाल विच रख के लै आना। ऐसे किया गया। जहांगीर कह लगा आ सिख है जिन्होंने बादशाह जवाई बना रहा ते अजाई जान जान गुआ ली, नहीं कितना सुख भोगना सी। वो लड़की कहती इसे करके ये धर्मी बंदे जी ते मैं धर्मी पुरश ने शादी कराना चाहती सी सतवादी पुरश ने। उसने अपने हाथ उठाए कि मैं ये शीस नूं चुक के नमस्कार करा। जदों उसने हाथ अगे वधाया जिहड़ा शीस सी वह सवा हाथ उपर उड़ गया। उत्थे लिखिया सवा बलिष्ठ सिर उठो तगुना कबूली नार। सवा हाथ जिहड़ा सिर सी जां गिठ उत्ते चले गया, पराई इस्त्री दे हाथ नहीं लवाए। इस तरह जिहड़ा मनुष्य है उहदे अंदर सती वरता धर्म होना बहुत जरूरी है। तो इस्त्रियां वास्ते भी सारी सिक्ख्या आपने सुनी है। तो इसे तरह जिहड़ी पति वरता जिवें गोइंदवाल बीबी काबल तो अपने बच्चे नूं भगूड़ी पा के आत्मक बालना बौली सिर सेवा चाहुंदी सी, ते जदों गुरु महाराज नूं पुछिया ते दस्या कि पति वरता धर्म के बल में इतने सेवा च हाजरी भरते हैं। सो इस तरह जो कोई सती वरता धर्म धारे उहदे च भी बरकत आउणी आ पति वरता धर्म धारण विच। इस्त्री जी सती वरता धर्म धारण दे विच पुरशां दे अंदर भी बड़ा आत्मक बल पैदा होंदा। ये सारिआं प्रति इक्को जिही सिक्ख्या जिहड़ा भी धारण करेगा गुरु महाराज की बख्शिश उस नूं प्राप्त होवेगी। औरंगजेब की पालसी किश लोभ दिखाए जुलम संघाए तुरक बनाए बहु हिंदू बहु तग लहावत तिलक चढ़ावत अत संतावत तुरक हिंदू। औरंगजेब का करदार ये मुगल चिकत्ता अतीक पत्ता दिल्ली पत्ता मदमत्ता नैमानत सत्ता प्रव्यल वत्ता गही कुकत्ता इन अत्ता। श्री गुरु हरगोबिंद साहब जी का रामदास साधु उत्तर बतन फकीरी जाहरिया मीरी शास्त्र गरीब दी रख्या जुर्माने दी पख्या। एन आइडल मैनस ब्रेन इज डेवल्स वर्शिप। वेले बंदे का दिमाग शैतान का कारखाना होंदा है। निर्मले संतां दीआं 33 संपरदावां दे नाम ठाकरां, दूसरा मरंगावा, तीसरा होती मरदान, चौथा दुभेरनी, पंजवां भगीरथी, छेवां गंधिया, सतवां मरीवाल, अठवां पंडोरी निजरां, नौवां खंडूरिया, दसवां कबीरिया, ग्यारहवां बलौंगी, बारहवां ठाकर बहाल सिंह, तेरहवां गुरु सरिया, चौदहवां गिरवड़ी, पंद्रहवां बरनाला, सोलहवां डरोली, सतारवां मुक्सरिया, अठारहवां मेमी शाइया, उन्नीवां जलाल, बीहवां सेखवां दोदा, इक्कीवां ठीकरी वाला, बाईवां दौदर, तेईवां गुरु मंगठ, चौबीवां नगाली साहब, पच्चीवां काशी, छब्बीवां राम तीर्थिया, सताईवां अडनशाही निर्मले, अठाईवां बाबा गुरमुख सिंह, उन्तीवां दमदमियां, तीवां बाबा कुमा सिंह सतलानी साहब, इकतीवां युद्यावासी, बत्तीवां बिंद्रावनिया, तेतीवां कादियां। ते इन्हां संपन्नां दे अंतर्गत ही अगे बहुत सारे स्थान हैं, जिस तरह पंजां प्यारिआं दे मुखी भाई दयाल सिंह जी, उन्हां दी संपर्दा भाई दयाल सिंह जी, बाबा सूबा सिंह जी, बाबा साहब सिंह बेदी जिन्होंने खालसा राज कायम किया, महाराज रणजीत सिंह आप तिलक निशानी की, और बाबा वीर सिंह जिन्होंने खालसा राज वास्ते मुठियां वाले 13,000 सिंघां समेत शहीदियां दित्तियां, वीर सिंह मारिया डा तूफान नहीं छड़िया, साहब ते संत मियां शाह मोहम्मद, बाबा खदाल सिंह 5 साल लाहौर नजरबंद रहे, बाबा महाराज सिंह जिन्होंने खालसा राज बचाने वास्ते राणी जिंदा की बेनती तो हथियारबंद युद्ध लड़े, अखीर किसी टाउट DCID ते गिरफ्तार हुए 1850, और 5 जुलाई 1856 सिंगापुर काल कोहड़ियों में गुरसिखी दे दृढ़ रेंदे हुए शहीदी प्राप्त की। अज उन्होंने जन्म पिंड रगों भी उन्होंने जन्म स्थान बनया, तो नरंगाबाद की संपर्दा के वो मुख सेवादार सन, तो सिंगापुर च ही उन्होंने शहीदी स्थान बनया, तो संगत मानता कर दिया, भारत सरकार ने भी उन्होंने मुंडले शहीद करार देना पिया। उन्होंने बाद बाबा राम सिंह, बाबा करम सिंह होती मरदान, बाबा आया सिंह जी रेरू साहब अतले वाले घुमसन वाले मस्तवाने वाले, और अतले वाले घुमसन वाले मस्तवाने फिर रेरू साहब, इस तरह इन्हां दे विचों ही फिर अपने मकसूदपुर, हरखवाल, कारपुर, जैन ते पिटेवट राजा सिंह सी बाबा जवान सिंह जी, ते लखीमपुर खेरी संत अवतार सिंह और हरद्वार संत प्रेम सिंह, अर्जुन मुनि, मधुसूदन जी आदिक, ते होर भी बहुत सारे स्थान है गया। ते इस तरह जौलम ते टूटू मजारा और शाहबाद मारकंडा, इस तरह फिर जो पंडोरी निजरा बाबा मल सिंह जी हुए, उन्होंने सेवक बाबा हरनाम सिंह पुछण वाले, बाबा आनंद सिंह जी नानक सर कलेरा, ये पटोरी निजरां संपर्दा दे नाल संबंध रखदे आ। ये ठाकरां वाला डेरा पंजां प्यारां मुखी भाई धर्म सिंह दी संपर्दा च, ते इसे तरह विधी चंद वाले जिहड़े आ ये भाई भगीरथ जी दी संपर्दा च, जो गुरु महाराज वास्ते मुलसियां तो रोए दातन जन की सेवा करते सी। इस तरह पंडित तारा सिंह नरोतन ते पंडित गुलाब सिंह गिड़बड़ी संपर्दा, ये बेअंत संपर्दा में चल रही है। नरंगाबाद उठी मरदान नरंगाबाद में निकलिया, ते कोकरी वाली जो संपर्दा भाई संगत साहब सच्ची दाड़ी ਔਰ ਬਾਬਾ ਘੁੰਮਣ ਸਤਲਾਨੀ ਵਾਲੇ ਇਹਨਾਂ ਤੋਂ ਬਾਬਾ ਕਾਬਲ ਸਿੰਘ ਜੀ ਨੇ ਅੰਮ੍ਰਿਤਪਾਨ ਕੀਤਾ ਔਰ ਦਰਬਾਰ ਸਾਹਿਬ ਦੀ ਮਾਰ ਦੀ ਸੇਵਾ ਭਾਈ ਦੇਸ ਰਾਜ ਔਰ ਬਾਬਾ ਘੁੰਮਣ ਸਿੰਘ ਜੀ ਨੇ ਨਵਾਬ ਕਪੂਰ ਸਿੰਘ ਦੀ ਆਗਿਆ ਵਿੱਚ ਕਰਵਾਏ ਸੀ। ਨਿਆਏ ਮਾਰ ਤੰਡ ਦੀਆਂ ਯੋਗਤਾਂ ਪਹਿਲਾ ਪੋਸ਼ਟ ਲਗੜ ਨਿਆਏ ਊਠ ਉੱਤੇ ਲੱਦੀਆਂ ਲੱਕੜਾਂ ਵਿੱਚੋਂ ਜਿਵੇਂ ਇੱਕ ਡੰਡਾ ਲੈ ਕੇ ਵਿਗੜੇ ਊਠ ਨੂੰ ਸਿੱਧ ਕਰ ਲਈਦਾ ਹੈ ਤਿਵੇਂ ਕਿਸੇ ਦੀ ਗੱਲ ਨੂੰ ਆਪਣੇ ਪੱਖ ਦੀ ਪੁਸ਼ਟੀ ਲਈ ਵਰਤੀਦਾ ਹੈ। ਨੰਬਰ ਦੋ ਉੱਪਰ ਵਰਖਾ ਨਿਆਏ ਉਛਰ ਵਰਖਾ ਨਿਆਏ ਜਿਵੇਂ ਕਲਰ ਵਿੱਚ ਮੀਂਹ ਕੁਝ ਫਲ ਨਹੀਂ ਦਿੰਦਾ ਤਿਵੇਂ ਜਿੱਥੇ ਉਪਦੇਸ਼ ਸਿੱਖਿਆ ਦਾ ਕੁਝ ਵੀ ਅਸਰ ਨਾ ਹੋਵੇ। ਤੀਸਰਾ ਅਗਨੀ ਧੂਣ ਨਿਆਏ ਧੂੰਆਂ ਕਾਰਜ ਵੇਖ ਕੇ ਜਿਵੇਂ ਕਾਰਨ ਰੂਪੀ ਅਗਨੀ ਦਾ ਗਿਆਨ ਹੁੰਦਾ ਇਸੇ ਤਰ੍ਹਾਂ ਕਾਰਜ ਦੁਆਰਾ ਕਾਰਨ ਜਾਣ ਲਈਦਾ ਹੈ। ਚੌਥਾ ਆਰਣ ਰੋਦਣ ਨਿਆਏ ਜੰਗਲ ਵਿੱਚ ਰੋਣਾ ਜਿਵੇਂ ਨਿਸਫਲ ਹੈ ਉਸੇ ਤਰ੍ਹਾਂ ਜਿਸ ਤੋਂ ਕੋਈ ਗੱਲ ਸੁਣਨ ਵਾਲਾ ਨਾ ਹੋਵੇ ਅਤੇ ਭਾਸ਼ਣਕਾਰ ਬਿਰਥਾ ਸਿਰਖ ਪਾਵੇ। ਪੰਜਵਾਂ ਅੰਧ ਰਾਜ ਨਿਆਏ ਕਈ ਅੰਨਿਆਂ ਨੇ ਹਾਥੀ ਟੋਹ ਕੇ ਵੇਖਿਆ ਪੂਛ ਟਟੋਲਣ ਵਾਲੇ ਨੇ ਹਾਥੀ ਰੱਸੇ ਜਿਹਾ ਟੰਗ ਵਾਲੇ ਨੇ ਤੰਬਲੇ ਜਿਹਾ ਅਤੇ ਕੰਨ ਵਾਲੇ ਨੇ ਛੱਜ ਜਿਹਾ ਦੱਸਿਆ। ਇਸ ਤਰ੍ਹਾਂ ਜਿੱਥੇ ਬਿਨਾਂ ਅਸਲੀਅਤ ਜਾਣ ਕੇ ਲੋਕ ਆਪਣੀ ਅਟਕਲਬਾਜ਼ੀ ਨਾਲ ਗੱਲਾਂ ਕਰਨ ਉੱਥੇ ਕਹਾਵਤ ਵਰਤੀ ਜਾਂਦੀ ਹੈ। ਛੇਵਾਂ ਅੰਧ ਪਰੰਪਰਾ ਨਿਆਏ ਬਿਨਾਂ ਬਿਨ ਸੋਚੇ ਇੱਕ ਨੂੰ ਕੰਮ ਕਰਦੇ ਵੇਖ ਕੇ ਉਸੇ ਤਰ੍ਹਾਂ ਕੰਮ ਕਰਨ ਲੱਗਣਾ ਅਤੇ ਬਿਨਾਂ ਵਿਚਾਰ ਕੀਤੇ ਅਤੇ ਪੁਰਾਣੀ ਲੀਹ 'ਤੇ ਤੁਰੇ ਜਾਣਾ। ਸੱਤਵਾਂ ਅੰਧ ਪੰਗੂ ਨਿਆਏ ਅੰਨਾ ਵੇਖ ਨਹੀਂ ਸਕਦਾ ਪਿੰਗਲਾ ਚੱਲ ਨਹੀਂ ਸਕਦਾ ਪਰ ਜੇ ਅੰਨਾ ਪਿੰਗਲੇ ਨੂੰ ਚੁੱਕ ਲਵੇ ਤਦ ਜਿੱਥੇ ਚੋਣ ਪੁੱਜ ਸਕਦੇ ਹਨ। ਇਸ ਤਰ੍ਹਾਂ ਜਿੱਥੇ ਇੱਕ ਇੱਕ ਕਾਰਜ ਨੂੰ ਕਰਨ ਵਾਲੇ ਜਿੱਥੇ ਪਰਸਪਰ ਸਹਾਈ ਹੋਣ ਉੱਥੇ ਇਹ ਨਿਆਏ ਵਰਤੀਦਾ ਹੈ। ਇਸ ਮੁਹੂਰਤ 'ਤੇ ਭਾਈਚਾਰਕ ਮਿਲ ਵਰਤਣ ਦੀ ਗੱਲ ਹੈ। ਛੋਟੇ ਉਦਯੋਗਾਂ ਵਾਲੇ ਵੱਖ ਵੱਖ ਪੁਰਜੇ ਬਣਾ ਕੇ ਮਸ਼ੀਨ ਮੁਕੰਮਲ ਕਰਦੇ ਹਨ। ਅੱਠਵਾਂ ਏਕਾਕੀ ਤ੍ਰਿਣ ਨਿਆਏ ਇੱਕ ਅੱਖੋਂ ਪਹਿਲਾਂ ਹੀ ਕਾਣਾ ਸੀ ਦੂਜੀ ਅੱਖ ਵਿੱਚ ਤ੍ਰਿਣ ਪੈ ਗਿਆ। ਇਸ ਤਰ੍ਹਾਂ ਪਹਿਲਾਂ ਹੀ ਕਿਸੇ ਗੱਲ ਵਿੱਚ ਕਮਜ਼ੋਰੀ ਹੋਵੇ ਉੱਤੋਂ ਹੋਰ ਵਿਘਨ ਆ ਪਵੇ ਤਦ ਉਸ ਮੌਕੇ ਉੱਤੇ ਇਹ ਕਹਾਵਤ ਵਰਤੀ ਗਈ ਹੈ। ਨੌਂ ਸ਼ਮਸ ਕੰਟਕ ਨਿਆਏ ਜਿਵੇਂ ਦਾੜੀ ਮੁੱਛਾਂ ਮਨਾਉਂਦੇ ਹਨ ਉਹਨਾਂ ਦੇ ਰੋਣ ਕੰਢੇ ਜਿਹੇ ਤਿੱਖੇ ਉੱਗਦੇ ਹਨ। ਅਜਿਹੇ ਲੋਕ ਜਦੋਂ ਬੱਚਿਆਂ ਨੂੰ ਪਿਆਰ ਨਾਲ ਚੁੰਮਦੇ ਹਨ ਤਦ ਕੰਢਿਆਂ ਵਰਗੇ ਵਾਲਾਂ ਦੇ ਚੁੱਭਣ ਨਾਲ ਬੱਚੇ ਰੋ ਉੱਠਦੇ ਹਨ। ਜਿਹੜਾ ਪਿਆਰ ਲਿਖਾ ਕੇ ਦੁੱਖ ਦੇਵੇ ਉਸ ਲਈ ਇਹ ਕਹਾਵਤ ਵਰਤੀ ਜਾਂਦੀ ਹੈ। ਦਸਵਾਂ ਸਮੁੰਦਰ ਵਰਖਾ ਨਿਆਏ ਜਿਵੇਂ ਸਮੁੰਦਰ ਵਿੱਚ ਵਰਦੇ ਮੀਂਹ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ ਤਿਵੇਂ ਜਿਸ ਗੱਲ ਦੀ ਕਿਸੇ ਥਾਂ ਲੋੜ ਨਾ ਹੋਵੇ ਉਸ ਥਾਂ 'ਤੇ ਇਹ ਨਿਆਏ ਵਰਤੀ ਹੈ। ਗਿਆਰਵਾਂ ਸਿੰਘਾਵਲੋਕਨ ਨਿਆਏ ਜਿਵੇਂ ਸ਼ੇਰ ਸ਼ਿਕਾਰ ਨੂੰ ਮਾਰ ਕੇ ਜਦ ਅੱਗੇ ਵੱਧਦਾ ਹੈ ਤਾਂ ਮੁੜ ਮੁੜ ਕੇ ਪਿੱਛੇ ਵੇਖਦਾ ਹੈ ਇਵੇਂ ਹੀ ਕਿਸੇ ਗੱਲ ਉੱਤੇ ਵਾਰ ਵਾਰ ਧਿਆਨ ਦੇਣ ਨੂੰ ਸਿੰਘਾਵਲੋਕਨ ਕਹਿੰਦੇ ਹਨ। ਬਾਰਵਾਂ ਸੁੰਦ ਉਪਸੁੰਦ ਨਿਆਏ ਸੁੰਦ ਅਤੇ ਉਪਸੁੰਦ ਦੋ ਭਾਈ ਸਨ ਦੋਨੋਂ ਤਲੋਤਮਾ ਪਸ਼ਰਾਂ ਨਾਲ ਵਿਆਹ ਕਰਾਉਣਾ ਚਾਹੁੰਦੇ ਸਨ। ਤਲੋਤਮਾ ਨੇ ਕਿਹਾ ਕਿ ਉਹਨਾਂ ਵਿੱਚੋਂ ਜਿਹੜਾ ਬਲੀ ਸਾਬਤ ਹੋਵੇਗਾ ਉਸ ਨੂੰ ਹੀ ਉਹ ਵਰੇਗੀ। ਦੋਵੇਂ ਭਰਾ ਲੜ ਕੇ ਕੱਟ ਮੋਏ ਇਵੇਂ ਹੀ ਪਰਸਪਰ ਦੀ ਨੀਤੀ ਵਾਂਗ ਜਿੱਥੇ ਫੁੱਟ ਦੋਹਾਂ ਧਿਰਾਂ ਨੂੰ ਹਾਨੀ ਪਹੁੰਚਾਵੇ ਉਸ ਤਰ੍ਹਾਂ ਕਹਾਵਤ ਵਰਤੀ ਦੀ ਹੈ। ਤੇਰਾਂ ਸੂਈ ਕਟਾ ਨਿਆਏ ਲੁਹਾਰ ਨੂੰ ਇੱਕ ਜਣੇ ਨੇ ਕੜਾਹਾ ਅਤੇ ਦੂਜੇ ਨੇ ਸੂਈ ਬਣਾਉਣ ਲਈ ਕਿਹਾ। ਉਸ ਨੇ ਪਹਿਲਾਂ ਸੂਈ ਬਣਾਈ ਅਤੇ ਫਿਰ ਕੜਾਹਾ। ਇਸੇ ਤਰ੍ਹਾਂ ਪਹਿਲਾਂ ਸੌਖੇ ਕੰਮ ਨੂੰ ਕਰਕੇ ਫਿਰ ਵੱਡੇ ਕੰਮ ਨੂੰ ਹੱਥ ਪਾਉਣਾ ਠੀਕ ਹੁੰਦਾ ਹੈ। ਚੌਦਵਾਂ ਸਥਾਈ ਤੰਡਲ ਨਿਆਏ ਬਲਟੋਈ ਵਿੱਚੋਂ ਜਿਵੇਂ ਇੱਕ ਚੌਲ ਵੇਖ ਕੇ ਸਾਰੀ ਦਿਲ ਦੇ ਰਿੱਝ ਜਾਣ ਦਾ ਪਤਾ ਲੱਗ ਜਾਂਦਾ ਹੈ ਤਿਵੇਂ ਕਿਸੇ ਇੱਕ ਗੱਲ ਦੇ ਗਿਆਨ ਤੋਂ ਸਾਰਾ ਹੱਲ ਜਾਣ ਲੈਣਾ। ਪੰਦਰਵਾਂ ਸਤਕੂਣਾ ਨਿਖਣ ਨਿਆਏ ਜਿਵੇਂ ਥੰਮੀ ਨੂੰ ਗੱਡਣ ਵੇਲੇ ਉਸਦੀ ਮਜ਼ਬੂਤੀ ਬਾਰ ਬਾਰ ਹਿਲਾ ਕੇ ਪਰਖੀ ਦੀ ਹੈ ਤਿਵੇਂ ਹੀ ਆਪਣੇ ਪੱਖ ਦੀ ਯੁਗਤੀ ਯੁਗਤੀ ਨਾਲ ਦ੍ਰਿੜਤਾ ਕਰਨੀ। ਸੋਲਵਾਂ ਕਦਲੀ ਫਲ ਨਿਆਏ ਕੇਲਾ ਕੱਟੇ ਤੋਂ ਹੀ ਵਧੇਰੇ ਫਲ ਦਿੰਦਾ ਹੈ ਤਿਵੇਂ ਨੀਚ ਦੰਡ ਤੋਂ ਹੀ ਲਾਭ ਦਿੰਦਾ ਹੈ। ਸਤਾਰਵਾਂ ਕਰ ਕੰਕਣ ਨਿਆਏ ਕੰਕਣ ਕੰਗਣ ਕਹਿਣ ਤੋਂ ਹੀ ਕਰ ਹੱਥ ਦਾ ਗਹਿਣਾ ਹੋਣ ਦਾ ਪਤਾ ਲੱਗਦਾ ਹੈ ਇਸ ਲਈ ਕਰ ਸ਼ਬਦ ਨਿਸਫਲ ਹੈ ਪਰ ਬੋਲਿਆ ਕਰ ਕੰਕਣ ਜਾਂਦਾ ਹੈ। ਇਸੇ ਤਰ੍ਹਾਂ ਜਿੱਥੇ ਗੱਲ ਨੂੰ ਸਪਸ਼ਟ ਕਰਨ ਲਈ ਕੁਝ ਵਾਧੂ ਸ਼ਬਦ ਕਹੀਏ ਉਸ ਤਾਂ ਨਿਆਏ ਵਰਤੀਦਾ ਹੈ। ਅਠਾਰਵਾਂ ਕਾਕਤਾਲੀਆ ਨਿਆਏ ਤਾਲ ਦੇ ਰੁੱਖ 'ਤੇ ਕਾਂ ਬੈਠਾ ਸੀ ਮਾਲੀ ਨੇ ਉਸਨੂੰ ਉਡਾਉਣ ਲਈ ਤਾੜੀ ਵਜਾਈ ਇਸ ਨਾਲ ਕਾਂ ਉੱਡ ਗਿਆ ਪਰ ਕਾਂ ਦੇ ਉੱਡਣ ਦੀ ਹਰਕਤ ਨਾਲ ਬਹੁਤ ਪੱਕਿਆ, ਫਲ ਟਹਿਣੀ ਤੋਂ ਟੁੱਟ ਕੇ ਡਿੱਗ ਪਿਆ। ਇਵੇਂ ਹੀ ਭਾਵੇਂ ਦੋ ਗੱਲਾਂ ਦਾ ਸਿੱਧਾ ਪਰ ਸੰਬੰਧ ਨਾ ਵੀ ਹੋਵੇ, ਪਰ ਉਹ ਵਾਪਰ ਇੱਕੋ ਸਮੇਂ ਜਾਣ ਤਾਂ ਦੀ ਕਹਾਵਤ ਵਰਤੀਦੀ ਹੈ। ਉਨੀ ਮਕੂਪ ਮੁੰਡਕ ਨਿਆਏ, ਸਮੁੰਦਰ ਦਾ ਡੱਡੂ ਕਿਸੇ ਖੂਹ 'ਚ ਡਿੱਗ ਪਿਆ। ਖੂਹ ਦੇ ਡੱਡੂ ਨੇ ਪੁੱਛਿਆ, ਤੇਰਾ ਸਮੁੰਦਰ ਕਿੰਨਾ ਵੱਡਾ ਹੈ? ਉਸ ਨੇ ਆਖਿਆ, ਬਹੁਤ ਵੱਡਾ। ਖੂਹ ਦੇ ਡੱਡੂ ਨੇ ਮੁੜ ਕਿਹਾ, ਕਿ ਇਸ ਖੂਹ ਜਿੰਨਾ ਹੈ? ਸਮੁੰਦਰ ਡੱਡੂ ਨੇ ਕਿਹਾ, ਕਿੱਥੇ ਇਹ ਤੁੱਛ ਖੂਹ, ਕਿੱਥੇ ਉਹ ਵਿਸ਼ਾਲ ਸਮੁੰਦਰ? ਇਸ 'ਤੇ ਖੂਹ ਦੇ ਡੱਡੂ ਨੇ ਕਿਹਾ, ਤੂੰ ਝੂਠਾ ਹੈ, ਸਮੁੰਦਰ ਇਸ ਖੂਹ ਤੋਂ ਵੱਡਾ ਕਿਵੇਂ ਹੋ ਸਕਦਾ ਹੈ? ਇਸ ਤਰ੍ਹਾਂ ਜਿੱਥੇ ਥੋੜ੍ਹੇ ਗਿਆਨ ਵਾਲਾ ਵੱਡੇ ਗਿਆਨੀ ਦੀ ਗੱਲ ਨਹੀਂ ਮੰਨਦਾ ਅਤੇ ਤਰਕ ਕਰਦਾ, ਉਸ ਥਾਂ ਇਹ ਦਲੀਲ ਵਰਤੀ ਜਾਂਦੀ ਹੈ। ਬੀਮਾ ਕਹਿ ਮੁਤਕ ਨਿਆਏ, ਜਿਸ ਨੇ ਵੱਡਾ ਕੰਮ ਕਰ ਲਿਆ ਹੋਵੇ ਉਸ ਨੂੰ ਛੋਟਾ ਕੰਮ ਕਰਨ ਵਿੱਚ ਕੀ ਕਠਿਨਾਈ ਹੋ ਸਕਦੀ ਹੈ? ਇੱਕੀ ਮਾਂ ਕੰਠ ਚਾਮੀ ਕਰ ਨਿਆਏ, ਕਿਸੇ ਦੇ ਗੱਲ ਵਿੱਚ ਗਹਿਣਾ ਹੋਵੇ ਪਰ ਉਸ ਨੂੰ ਭਰਮ ਹੋ ਜਾਵੇ, ਇਉਂ ਵਸਤੂ ਕੋਲ ਹੋਣ ਦੇ ਬਾਵਜੂਦ ਅਗਿਆਨ ਅਥਵਾ ਭੁਲੇਖੇ ਕਾਰਨ ਗੁਆਚੀ ਸਮਝੀ ਜਾਵੇ, ਉਸ ਥਾਂ ਨਿਆਇ ਆਖਿਆ ਜਾਂਦਾ ਹੈ। ਬਾਈ ਮਾਂ ਗਡਰ ਪ੍ਰਵਾਹ ਨਿਆਏ, ਇਸ ਨੂੰ ਅਸੀਂ ਭੇਡ ਚਾਲ ਕਹਿੰਦੇ ਹਾਂ। ਵੇਖਾ ਵੇਖੀ ਬਿਨਾਂ ਸੋਚੇ ਵਿਚਾਰੇ ਕਿਸੇ ਦੀ ਪੈਰਵੀ ਕਰਨੀ, ਜਿਵੇਂ ਇੱਕ ਭੇਡ ਪਿੱਛੇ ਸਾਰੀਆਂ ਲੱਗ ਤੁਰਦੀਆਂ ਹਨ, ਭਾਵੇਂ ਖੂਹ ਵਿੱਚ ਹੀ ਡਿੱਗੀ ਜਾਣ। ਤੇਈ ਮਾਂ ਗੁੜ ਔਖਦ ਨਿਆਏ, ਜਿਵੇਂ ਕੌੜੀ ਦਵਾਈ ਨੂੰ ਬੱਚੇ ਨੂੰ ਗੁੜ ਦਾ ਲਾਲਚ ਦੇ ਕੇ ਪਿਲਾਈ ਜਾਂਦੀ ਹੈ, ਉਸੇ ਤਰ੍ਹਾਂ ਕਿਸੇ ਨੂੰ ਕਿਸੇ ਕੰਮ ਲਈ ਪ੍ਰੇਰ ਕੇ ਤਿਆਰ ਕਰਨਾ। ਚੌਵੀ ਮਾਂ ਘੱਟ ਦੀਪ ਨਿਆਏ, ਘੜੇ ਦਾ ਦੀਵਾ ਘੜੇ ਦੇ ਅੰਦਰ ਹੀ ਰੋਸ਼ਨੀ ਕਰਦਾ ਹੈ, ਤਿਵੇਂ ਹੀ ਜੋ ਆਪਣਾ ਹੀ ਭਲਾ ਚਾਹੁੰਦਾ ਹੈ ਦੂਜੇ ਨੂੰ ਗਿਆਨ ਜਾਂ ਵਿੱਦਿਆ ਆਦਿਕ ਰਾਹੀਂ ਲਾਭ ਨਹੀਂ ਪਹੁੰਚਾਉਂਦਾ, ਉਸ ਲਈ ਇਹ ਨਿਆਏ ਵਰਤਿਆ ਜਾਂਦਾ ਹੈ। ਪੱਚੀ ਮਾਂ ਭੌਣ ਅੱਖਰ ਨਿਆਏ, ਜਿਵੇਂ ਲੱਕੜ ਦਾ ਕੀੜਾ ਭੌਣ ਲੱਕੜ ਨੂੰ ਖਾਂਦਾ ਤਾਂ ਉਸ ਤੋਂ ਕਦੇ ਕਦੇ ਅਚਾਨਕ ਅੱਖਰਾਂ ਦੀ ਸ਼ਕਲ ਬਣ ਜਾਂਦੀ ਹੈ, ਤਿਵੇਂ ਹੀ ਜੇ ਕੋਈ ਕੰਮ ਬਿਨਾਂ ਧਿਆਨ ਦਿੱਤਿਆਂ ਸੁੱਤੇ ਸਿੱਧੇ ਹੀ ਹੋ ਜਾਵੇ, ਉੱਥੇ ਦ੍ਰਿਸ਼ਟਾਂਤ ਵਰਤੀਦਾ ਹੈ। ਛੱਬੀ ਮਾਂ ਜਲ ਤਰੰਗ ਨਿਆਏ, ਤਰੰਗ ਵੱਖਰਾ ਨਾ ਹੋਣ ਉੱਤੇ ਵੀ ਪਾਣੀ ਤੋਂ ਭਿੰਨ ਨਹੀਂ ਹੁੰਦੀ, ਇਉਂ ਹੀ ਅਭੇਤਾ ਜਾਂ ਸਮਾਨਤਾ ਪ੍ਰਗਟ ਕਰਨ ਲਈ ਇਹ ਨਿਆਇ ਵਰਤੀਦਾ ਹੈ। ਸਤਾਈ ਮਾਂ ਜਲ ਤੁੰਬੀ ਨਿਆਏ, ਕਿਸੇ ਨੇ ਤੁੰਬੀ ਪਾਣੀ ਵਿੱਚ ਲੁਕੋਈ, ਉਹ ਝੱਟ ਹੀ ਪਾਣੀ ਉੱਪਰ ਆ ਗਈ, ਇਸੇ ਤਰ੍ਹਾਂ ਜੋ ਗੱਲ ਲੁਕ ਨਹੀਂ ਸਕਦੀ ਉਸਦੇ ਲੁਕਾਉਣ ਦਾ ਯਤਨ ਕਰਨਾ ਵਿਅਰਥ ਹੁੰਦਾ ਹੈ। ਅਠਾਈ ਮਾਂ ਤਿਲ ਤੰਡਣ ਨਿਆਏ, ਤਿਲ ਅਤੇ ਚਾਵਲ ਰਲਾ ਕੇ ਰੱਖਣ ਉੱਤੇ ਵੀ ਵੱਖਰੇ ਵੱਖਰੇ ਦਿਖਦੇ ਹਨ, ਇਸ ਤਰ੍ਹਾਂ ਅਣਮੇਲ ਪਦਾਰਥ ਇੱਕਮਿਕ ਨਹੀਂ ਹੋ ਸਕਦੇ। ਉਣੱਤੀ ਮਾਂ ਦੇਹਲੀ ਦੀਪਕ ਨਿਆਏ, ਦਰਵਾਜ਼ੇ ਦੀ ਦੇਹਲੀ ਉੱਪਰ ਰੱਖਿਆ ਦੀਵਾ ਅੰਦਰ ਅਤੇ ਬਾਹਰ ਰੋਸ਼ਨੀ ਕਰਦਾ ਹੈ, ਇਸੇ ਨਾਲ ਜਦੋਂ ਇੱਕ ਗੱਲ ਦੋ ਗੁਣਾਂ ਨੂੰ ਪ੍ਰਗਟ ਕਰੇ ਜਾਂ ਇੱਕ ਸ਼ਬਦ ਦੋਹੀਂ ਪਾਸਿਆਂ ਅਰਥ ਦੇਵੇ ਤਦ ਹੀ ਨਿਆਏ ਬੋਲੀਦਾ ਹੈ। ਤੀਵਾਂ ਦੰਡ ਚੱਕਰ ਨਿਆਏ, ਜਿਵੇਂ ਘੜਾ ਬਣਾਉਣ ਲਈ ਚੱਕ ਅਤੇ ਡੰਡਾ ਆਦਿਕ ਕਈ ਸਮਾਨ ਸਹਾਇਕ ਹੁੰਦੇ ਹਨ, ਉਵੇਂ ਜਦੋਂ ਕੋਈ ਗੱਲ ਅਨੇਕਾਂ ਕਾਰਨਾਂ ਤੋਂ ਸਿੱਧ ਹੁੰਦੀ ਹੋਵੇ ਤਾਂ ਉੱਥੇ ਮਿਸਾਲ ਆਉਂਦੀ ਹੈ। ਕਤੀਵਾਂ ਪਿਸ਼ਟ ਪੋਸ਼ਣ ਨਿਆਏ, ਜਿਵੇਂ ਪੀਠੇ ਨੂੰ ਪੀਸਣਾ ਫਜ਼ੂਲ ਹੁੰਦਾ ਹੈ, ਤਿਵੇਂ ਕੀਤੇ ਹੋਏ ਕੰਮ ਨੂੰ ਮੁੜ ਮੁੜ ਕਰਨਾ ਨਿਸਫਲ ਹੁੰਦਾ ਹੈ, ਕਿਸੇ ਗੱਲ ਨੂੰ ਮੁੜ ਮੁੜ ਦੁਹਰਾਉਣਾ ਲਾਭਦਾਇਕ ਨਹੀਂ। ਬੱਤੀ ਮਾਂ ਮੰਡੂਕ ਤੋਲਣ ਨਿਆਏ, ਕੋਈ ਬਾਣਿਆ ਡੱਡੂ ਨੂੰ ਸਮਾਨ ਵਾਲੇ ਪਲੜੇ ਵਿੱਚ ਰੱਖ ਕੇ ਵਸਤਾਂ ਤੋਲਦਾ ਸੀ ਤਾਂ ਜੋ ਗਾਹਕ ਨੂੰ ਵਸਤੂ ਘੱਟ ਦਿੱਤੀ ਜਾਵੇ, ਡੱਡੂ ਟੱਪ ਕੇ ਬਾਹਰ ਚਲਾ ਜਾਵੇ ਜਿਸ ਤੋਂ ਵਸਤੂ ਦਾ ਵਜ਼ਨ ਘੱਟ ਗਿਆ, ਇਸੇ ਤਰ੍ਹਾਂ ਧੋਖੇ ਨਾਲ ਕੀਤੀ ਗੱਲ ਪ੍ਰਗਟ ਹੋ ਜਾਂਦੀ ਹੈ। ਇਸ ਦੀ ਇੱਕ ਹੋਰ ਵਿਆਖਿਆ ਵੀ ਹੈ, ਜਿਵੇਂ ਡੱਡੂ ਨਹੀਂ ਤੋਲੇ ਜਾ ਸਕਦੇ ਕਿਉਂਕਿ ਉਹ ਨਿਚਲੇ ਨਹੀਂ ਬੈਠ ਸਕਦੇ, ਇੱਕ ਨੂੰ ਪਲੜੇ ਵਿੱਚ ਬਿਠਾਓ ਚਾਰ ਟੱਪ ਕੇ ਬਾਹਰ ਹੋ ਜਾਂਦੇ ਹਨ, ਇਸ ਤਰ੍ਹਾਂ ਆਪ ਉਧਰੀ ਮੂਰਖ ਮੰਡਲੀ ਤੋਂ ਕੋਈ ਕੰਮ ਨੇਪਰੇ ਨਹੀਂ ਛੱਡ ਸਕਦਾ। ਤੇਤੀਆਂ ਮਿਰਗ ਕਸਤੂਰੀ ਨਿਆਏ, ਕਸਤੂਰੀ ਮਿਰਗ ਦੀ ਨਾਭੀ ਵਿੱਚ ਹੁੰਦੀ ਹੈ ਪਰ ਉਹ ਇਸ ਖੁਸ਼ਬੋਈ ਨੂੰ ਜੰਗਲ ਵਿੱਚ ਨੱਸਦਾ ਭੱਜਦਾ ਲੱਭਦਾ ਹੈ, ਇਸ ਤਰ੍ਹਾਂ ਆਪਣੇ ਕੋਲ ਹੁੰਦੇ ਆਨੰਦ ਨੂੰ ਹੋਰ ਥਾਂ ਤੋਂ ਮੰਨਣਾ। ਚੌਥੀ ਮਾਂ ਰੱਜੂ ਸਰਪ ਨਿਆਏ, ਤਦ ਤੀਕ ਯਥਾਰਥ ਗਿਆਨੀ ਹੁੰਦਾ ਮਨੁੱਖ ਸੱਪ ਤੋਂ ਡਰਿਆ ਰੱਸੀ ਨੂੰ ਹੀ ਸੱਪ ਸਮਝਦਾ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨ ਬਿਨਾਂ ਇਹ ਦ੍ਰਿਸ਼ਟਾਂ ਦ੍ਰਿਸ਼ਟਵਾਨ ਜਗ ਨੂੰ ਸੱਤ ਸਮਝਦਾ ਹੈ, ਕਿਸੇ ਵਸਤੂ ਦੀ ਅਸਲੀਅਤ ਸਮਝੇ ਬਿਨਾਂ ਭਰਮ ਦੂਰ ਨਹੀਂ ਹੁੰਦਾ। ਪੈਂਤੀ ਮਾਂ ਲੋਹ ਚਮਕ ਨਿਆਏ, ਲੋਹਾ ਜੜ ਹੋਣ 'ਤੇ ਵੀ ਚੁੰਬਕ ਦੇ ਖਿੱਚਣ ਉੱਤੇ ਉਸਦੇ ਨਾਲ ਆ ਲੱਗਦਾ ਹੈ, ਉਸੇ ਤਰ੍ਹਾਂ ਕਿਰਿਆ ਰਹਿਤ ਪੁਰਸ਼ ਪ੍ਰਕਿਰਤੀ ਦੇ ਸੰਯੋਗ ਕਰਕੇ ਚੇਸ਼ਟਾ ਕਰਦਾ ਹੈ, ਨਿਆਏ ਸਾਖ ਵਾਲੇ ਵਰਤਦੇ ਹਨ। ਛੱਤੀ ਮਾਂ ਬਾਰਦ ਟਿੱਬ ਨਿਆਏ, ਕਹਾਵਤ ਹੈ ਸਮੁੰਦਰ ਨੇ ਇੱਕ ਵਾਰ ਟਟੀਰੀ ਦੇ ਆਂਡੇ ਡੋਬ ਲਏ, ਟਟੀਰੀ ਨੇ ਸਾਰੇ ਪੰਛੀਆਂ ਨੂੰ ਇਕੱਠਾ ਕਰਕੇ ਖੰਭਾਂ ਨਾਲ ਛਲ ਮਾਰ ਕੇ ਸਮੁੰਦਰ ਨੂੰ ਸੁਕਾਉਣ ਦਾ ਯਤਨ ਕੀਤਾ। ਅਖੀਰ ਨੂੰ ਗਰੜ ਦੀ ਸਹਾਇਤਾ ਨਾਲ ਸਮੁੰਦਰ ਨੂੰ ਸ਼ਰਮਿੰਦਾ ਕਰਕੇ ਉਸ ਤੋਂ ਅੰਡੇ ਵਾਪਸ ਕਰਵਾ ਲਏ। ਇਸ ਦਾ ਭਾਵ ਇਹ ਹੈ ਕਿ ਪੁਰਸ਼ਾਰਥ ਉਦਮ ਤੇ ਏਕੇ ਨਾਲ ਸਾਰੇ ਕੰਮ ਰਾਸ ਹੋ ਜਾਂਦੇ ਹਨ। ਸੈਂਤੀਮਾ ਬਿੱਲ ਖਲ ਬਾਟ ਮਿਲਾਏ ਧੁੱਪ ਨਾਲ ਵਿਆਕਲ ਹੋਇਆ ਗੰਜਾ ਆਦਮੀ ਆਰਾਮ ਕਰਨ ਲਈ ਬਿੱਲ ਦੇ ਬਿਰ ਛੇਟ ਗਿਆ। ਬਿੱਲ ਦਾ ਫਲ ਟੁੱਟ ਕੇ ਉਸਦੀ ਟੋਟਰ ਵਿੱਚ ਆ ਵਜਿਆ। ਇਉਂ ਜਦੋਂ ਸੁੱਖ ਦਾ ਸਾਧਨ ਕਰਦਿਆਂ ਦੁੱਖੜਾ ਹੋ ਜਾਵੇ ਉਦੋਂ ਇਹ ਕਹਾਵਤ ਆਖੀ ਦੀ ਹੈ। 38 ਬੀਜਾ ਅੰਕਰ ਮਿਆਏ ਬੀਜ ਤੋਂ ਅੰਕਰ ਹੈ ਜਾਂ ਅੰਕਰ ਤੋਂ ਬੀਜ, ਜਿਵੇਂ ਇਸ ਗੱਲ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ, ਉਵੇਂ ਦੋ ਸੰਬੰਧਿਤ ਵਸਤੂਆਂ ਦੇ ਦੈਨਿਕ ਪ੍ਰਵਾਹ ਦੇ ਦ੍ਰਿਸ਼ਟਾਂਤ ਵਿੱਚੋਂ ਵਿਦੰਤੀ ਇਹ ਨਿਆਇ ਵਰਤਦੇ ਹਨ। ਨਿਆਇ ਮਾਰਤੰਡ ਵਿੱਚੋਂ 13 ਦੁਜ ਕੋ ਸੌਪ ਤੇ ਕਿਆ ਲੱਗ ਹੈ, ਮੇਰਾ ਮਹਾਂਪੁਰਸ਼ਾਂ ਦੀ ਬਖਸ਼ਿਸ਼ ਅਨੁਸਾਰ ਹੀ ਇਸ ਪੁਸਤਕ ਦੀ ਰਚਨਾ ਕੀਤੀ ਗਈ ਹੈ। ਸ਼੍ਰੀਮਾਨ ਪੰਡਿਤ ਸੁਹੇਲ ਸਿੰਘ ਜੀ ਵੇਦਾਂਤ ਆਚਾਰਜ ਮਹਾਰਾਜ ਜੀ ਦਾ ਮੈਂ ਅਤਿਸ਼ੇ ਰਿਣੀ ਹਾਂ, ਜਿਨ੍ਹਾਂ ਦੀ ਬਖਸ਼ਿਸ਼ ਤੋਂ ਸਾਰਾ ਵਿਗਿਆਨ ਪ੍ਰਾਪਤ ਹੋਇਆ ਹੈ। ਮਹਾਂਪੁਰਸ਼ਾਂ ਦੀ ਦਾਤ ਦਾ ਰਿਣ ਚੁਕਾਉਣਾ ਬਹੁਤ ਹੀ ਔਖਾ ਹੈ, ਪਰ ਜੋ ਵਿੱਦਿਆ ਸੰਗਤਾਂ ਦੇ ਲਾਭ ਲਈ ਪ੍ਰਕਾਸ਼ਿਤ ਕੀਤੀ ਜਾਵੇ ਉਹ ਬਹੁਤਿਆਂ ਦਾ ਲਾਭ ਹੋਣ ਕਾਰਨ ਮਹਾਂਪੁਰਸ਼ਾਂ ਦੀ ਆਸ਼ੀਰਵਾਦ ਦਾ ਪਾਤਰ ਬਣਾ ਦਿੰਦੀ ਹੈ। ਆਪ ਮਹਾਂਪੁਰਸ਼ ਸਮੁੰਦਰ ਵਿੱਚ ਪੈਦਾ ਹੋਏ ਬਦਲਾਂ ਦੀ ਭਾਂਤ ਪ੍ਰਗਟ ਹੋ ਕੇ ਗਿਆਨ ਵਰਸ਼ਾ ਕਰਕੇ ਜਗਿਆਸੂਆਂ ਦੀ ਕੱਲਰ ਭੂਮੀ ਬਥੇਰਦੇ ਨੂੰ ਤਰੋ ਤਾਜ਼ਾ ਕਰਕੇ ਸ਼ੁਭ ਗੁਣਾਂ ਦੀ ਖੇਤੀ ਨੂੰ ਪ੍ਰਫੁੱਲਿਤ ਕਰਕੇ ਵਾਹਿਗੁਰੂ ਕੀ ਸਮੁੰਦਰ ਵਿੱਚ ਲੀਨ ਹੋ ਜਾਂਦੇ ਹਨ ਅਤੇ ਪ੍ਰਵਾਹ ਰੂਪੀ ਨਦ ਵਿਦਵਾਨ ਮਹਾਤਮਾ ਛੱਡ ਜਾਂਦੇ ਹਨ, ਜੋ ਵਿਦਵਾਨ ਗਿਆਨ ਵਿਰਾਗ ਦਾ ਪ੍ਰਵਾਹ ਕਥਾ ਦੁਆਰਾ ਚਲਾ ਕੇ ਪਰਮਾਤਮਾ ਰੂਪੀ ਸਮੁੰਦਰ ਵਿੱਚ ਲੀਨ ਹੋਣ ਦੇ ਯਤਨ ਵਿੱਚ ਰਹਿੰਦੇ ਹਨ ਅਤੇ ਲੀਨ ਹੁੰਦੇ ਹਨ ਅਤੇ ਸਾਥ ਮਿਲਣ ਵਾਲਿਆਂ ਨੂੰ ਵੀ ਅਭੇਦਤਾ ਬਖਸ਼ਦੇ ਹਨ। ਵਿਦਿਆ ਗੁਰੂ ਦੇ ਬਖਸ਼ੇ ਖਜ਼ਾਨੇ ਦੇ ਇੱਕ ਅੱਖਰ ਦਾ ਵੀ ਰਿਣ ਚੁਕਾਉਣਾ ਕਠਿਨ ਹੈ, ਪਰ ਚਰਨ ਵੰਦਨਾ ਅਤੇ ਗੁਰੂ ਭਗਤੀ ਹੀ ਮੋਕਸ਼ ਦਾ ਕਾਰਨ ਹੈ। ਸੋ ਗੁਰੂ ਮਹਿਮਾ ਲਈ ਕੋਈ ਐਸਾ ਸ਼ਬਦ ਨਹੀਂ ਜੋ ਕਿਹਾ ਜਾ ਸਕੇ। ਅੰਤ ਵਿੱਚ ਧੰਨਵਾਦ ਕਰਦਾ ਹੋਇਆ ਦਾਸ ਜਗਦੀਸ਼ ਹਰੀ ਨਿਰਮਲਾ ਸੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮੇਵ ਮਾਤਾ ਚ ਪਿਤਾ ਤੁਮੇਵ, ਤੁਮੇਵ ਬੰਧੂਸ਼ਚ ਸਖਾ ਤੁਮੇਵ, ਤੁਮੇਵ ਵਿਦਿਆ ਦਰਵਣੰ ਤੁਮੇਵ, ਤੁਮੇਵ ਸਰਵੰ ਮਮ ਦੇਵ ਦੇਵ। ਮੂਕੰ ਕਰੋਤਿ ਵਚਾਲੰ ਪੰਗੁੰ ਲਗੰਤੇ ਗਿਰੰ, ਯਤ ਕ੍ਰਿਪਾਤਮਹੰ ਬੰਦੇ ਪਰਮਾਨੰਦ ਮਾਧਵੰ। ਸਤਿਗੁਰੂ ਮਹਿਮਾ ਤੇ ਸਤਿਗੁਰਾਂ ਦੀ ਆਸ਼ੀਰਵਾਦ। ਦੀਆ ਹੈ ਸਤਿਗੁਰ ਮੁਝੇ ਜੈ ਅੰਮ੍ਰਿਤ, ਪੀ ਲੈ ਜਿਸ ਕਾ ਜੀ ਚਾਹੇ, ਬਹਿ ਰਹੀ ਗਿਆਨ ਕੀ ਨਿਰਮਲ ਗੰਗਾ, ਤੋਲੇ ਮਨ ਜਿਸ ਕਾ ਜੀ ਚਾਹੇ। ਲੁਟਾਤੇ ਹੈ ਸਤਿਗੁਰ ਜੈ ਅਨਮੋਲ ਖਜਾਨਾ, ਲੂਟ ਲੈ ਜਿਸ ਕਾ ਜੀ ਚਾਹੇ, ਚੋਲੀ ਗਿਆਨ ਸੇ ਸਤਿਗੁਰ ਹੈ ਭਰਤੇ, ਸਭ ਕੀ ਪਰਾਲੇ ਜਿਸ ਕਾ ਜੀ ਚਾਹੇ। ਹੈ ਜੈ ਅਕਸੀਰ ਮਨ ਕੇ ਰੋਗੋਂ ਕੀ ਖਾਲੇ ਜਿਸ ਕਾ ਜੀ ਚਾਹੇ, ਹੈ ਜੈ ਨੌਕਾ ਪਵ ਪਾਰ ਜਾਣੇ ਕੀ ਬੋਲੇ ਪਾਰ ਜਿਸ ਕਾ ਜੀ ਚਾਹੇ। ਭਾਈ ਫੇਰੂ ਜੀ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਲੰਗਰ ਚਲਾਉਣ ਦੀ ਆਗਿਆ ਬਖਸ਼ਿਸ਼ ਕੀਤੀ। ਲਾਹੌਰ ਚੂਣੀਆਂ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਦੀ ਸੇਵਾ ਬਖਸ਼ੀ। ਦਸਮ ਗੁਰੂ ਜੀ ਨੇ ਜਦੋਂ ਰਾਮ ਰਾਏ ਜੀ ਦੇ ਜਿੰਦਾ ਸਾੜਨ ਤੋਂ ਮਾਤਾ ਪੰਜਾਬ ਕੌਰ ਦੀ ਬੇਨਤੀ ਤੋਂ ਮਸੰਦਾਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਭੁਗਤਾਈ ਅਤੇ ਭਾਈ ਫੇਰੂ ਜੀ ਨੂੰ ਵੀ ਸੋ ਹਜ਼ੂਰ ਦੇ ਹਾਜ਼ਰ ਕੀਤਾ ਗਿਆ ਅਤੇ ਪਾਤਸ਼ਾਹ ਨੇ ਉਹਨੂੰ ਸੱਚੀ ਦਾੜੀ ਦਾ ਖਿਤਾਬ ਦੇ ਕੇ ਬਖਸ਼ਿਸ਼ ਦਿੱਤੀ। ਔਰ ਭਾਈ ਸੰਗਤ ਸਾਹਿਬ ਜੀ ਤੋਂ ਭਾਈ ਬਖਤ ਮੱਲ ਜੀ, ਜਿਨ੍ਹਾਂ ਨੇ ਡੇਹਰਾਦੂਨ ਦੇ ਇਲਾਕੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਪ੍ਰਚਾਰ ਕੀਤਾ। ਔਰ ਉਹਨਾਂ ਤੋਂ ਬਾਅਦ ਬਾਬਾ ਨਰਾਇਣ ਜੀ ਜਿਨ੍ਹਾਂ ਨੇ ਯੂਪੀ ਵਿੱਚ ਲਖਨਊ ਦੇ ਇਲਾਕੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਤੋਂ ਬਾਅਦ ਬਾਬਾ ਲਖਮੀਰ ਸਾਹਿਬ, ਮੀਹਾਂ ਸਾਹਿਬ, ਧਮਧਾਮ ਸਾਹਿਬ ਵਾਲੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਔਰ ਦਸਮ ਗੁਰੂ ਚਰਨਾਂ 'ਚ ਸੇਵਾ ਕਰਕੇ ਵਰਦਾਨ ਪ੍ਰਾਪਤ ਕੀਤਾ ਔਰ ਭਾਈ ਨਿਹਾਲ ਜੀ ਤੋਂ ਮੀਹਾਂ ਸਾਹਿਬ ਜੀ ਦਾ ਖਿਤਾਬ ਪ੍ਰਾਪਤ ਕੀਤਾ। ਇਹਨਾਂ ਮਹਾਂਪੁਰਖਾਂ ਦੀ ਕਥਾ ਸੂਰਜ ਪ੍ਰਕਾਸ਼ ਵਿੱਚ ਦਰਜ ਹੈ। ਸੋ ਉਹਨਾਂ ਤੋਂ ਬਾਅਦ ਬਾਬਾ ਲਖਮੀਰ ਸਾਹਿਬ ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਜੀ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਔਰ ਆਗਮਪੁਰ, ਅਨੰਦਪੁਰ ਸਾਹਿਬ, ਜੋਤੀ ਜੋਤ ਸਮਾਏ, ਉਹਨਾਂ ਨੇ ਕੋਕਰੀ ਨਗਰ ਵਿੱਚ ਚਰਨ ਪਾਏ ਅਤੇ ਬਾਬਾ ਬੂਟ ਸਿੰਘ ਜੀ ਨੇ ਬਖਸ਼ਿਸ਼ ਪ੍ਰਾਪਤ ਕੀਤੀ। ਬਾਬਾ ਬੂਟ ਸਿੰਘ ਜੀ ਦੇ ਪੁੱਤਰ ਬਾਬਾ ਕਾਵਲ ਸਿੰਘ ਜੀ ਜਿਨ੍ਹਾਂ ਨੇ ਜਥੇਦਾਰ ਕੁੰਮਾ ਸਿੰਘ ਜੀ ਗੁਰੂ ਸਰ ਸਤਲਾਨੀ ਵਾਲਿਆਂ ਤੋਂ ਅਮਰ ਦੀ ਦਾਤ ਪ੍ਰਾਪਤ ਕੀਤੀ ਔਰ ਉਹਨਾਂ ਤੋਂ ਬਾਅਦ ਬਾਬਾ ਸੰਗ ਸਿੰਘ ਜੀ ਜਿਨ੍ਹਾਂ ਨੇ ਮਾਲਵੇ ਦੇਸ਼ ਦੇ ਅੰਦਰ ਵਿਦਿਆ ਔਰ ਗੁਰਮਤ ਦਾ ਬਿਆਨ ਪ੍ਰਚਾਰ ਕੀਤਾ ਔਰ ਮੁਦਕੀ ਦੇ ਜੰਗ ਵਿੱਚ ਸ਼ਹੀਦ ਹੋਏ। ਉਹਨਾਂ ਤੋਂ ਬਾਅਦ ਸ਼੍ਰੀਮਾਨ ਪੰਡਿਤ ਕਰਤਾਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ ਬਾਬਾ ਹਰਨਾਮ ਸਿੰਘ ਪੁੱਛਣ ਵਾਲਿਆਂ ਨੇ ਵਿਦਿਆ ਪ੍ਰਾਪਤ ਕੀਤੀ ਔਰ ਬਾਬਾ ਮਿਸ਼ਰਾ ਸਿੰਘ ਜੀ ਅਤੇ ਹੋਰ ਬੇਅੰਤ ਗੁਰਮੁਖ ਪਿਆਰਿਆਂ ਨੇ ਔਰ ਉਹਨਾਂ ਤੋਂ ਬਾਅਦ ਬਾਬਾ ਉੱਤਮ ਸਿੰਘ ਜੀ, ਉਹਨਾਂ ਤੋਂ ਬਾਅਦ ਸ਼੍ਰੀਮਾਨ ਪਰਿਵਰਾਜ ਕਾ ਆਚਾਰਜ ਨਵ ਨਿਆਇਕ ਪੰਡਿਤ ਮਾਨੂ ਸਿੰਘ ਜੀ ਮਹਾਰਾਜ ਮਹਾਮੰਡਲੇਸ਼ਰ ਜਿਨ੍ਹਾਂ ਤੋਂ ਕਾਸ਼ੀ ਦੇ ਵੱਡੇ ਵੱਡੇ ਮੰਡਲੇਸ਼ਰ ਆ ਕੇ ਨਿਆਇ ਸ਼ਾਸਤਰ ਅਤੇ ਹੋਰ ਸ਼ਾਸਤਰ ਪੜ੍ਹਦੇ ਰਹੇ। ਪੰਡਿਤ ਇੰਦਰ ਸਿੰਘ ਜੀ ਮਹਾਰਾਜ ਨਾਸਕ ਵਾਲੇ ਔਰ ਸੰਤ ਟਹਿਲ ਸਿੰਘ ਜੀ ਔਰ ਸ਼੍ਰੀਮਾਨ ਸੰਤ ਬਾਬਾ ਸਹਿਲ ਸਿੰਘ ਜੀ ਵੇਦਾਂਤ ਆਚਾਰਜ ਔਰ ਜਿਨ੍ਹਾਂ ਨੇ ਮਹਾਂਪੁਰਖਾਂ ਦੇ ਸਥਾਨਾਂ ਦੀ ਸੇਵਾ ਵੀ ਕਰਾਈ ਔਰ ਉਹਨਾਂ ਦੇ ਸਥਾਨਾਂ 'ਤੇ ਆਪਣੇ ਸਵਾਸਾਂ ਤੱਕ ਸੇਵਾ ਨਿਭਾਉਂਦੇ ਰਹੇ। ਬੇਅੰਤ ਵਿਦਿਆਰਥੀਆਂ ਉਹਨਾਂ ਨੇ ਗੁਰਮਤ, ਵੇਦਾਂਤ, ਨਿਆਇ, ਆਯੁਰਵੇਦ ਅਤੇ ਪਿੰਗਲ ਜੋਤਿਸ਼ ਆਦਿਕ ਦੀ ਵਿਦਿਆ ਦਾ ਦਾਨ ਵੰਡਿਆ। ਗੁਰਮਤ ਦੀ ਵਿਦਿਆ ਧੰਨ ਧੰਨ ਬਾਬਾ ਅਮੀਰ ਸਿੰਘ ਜੀ ਮਹਾਰਾਜ ਅੰਮ੍ਰਿਤਸਰ ਸਤਵਾਲੀ ਗੜੀ ਉਹਨਾਂ ਤੋਂ ਪ੍ਰਾਪਤ ਕੀਤੀ ਅਤੇ ਦਾਸ ਨੇ ਵੀ ਸ਼੍ਰੀ ਮਨ ਸੰਤ ਬਾਬਾ ਸਹਿਲ ਸਿੰਘ ਜੀ ਨਿਰਮਲੇ ਸੰਤ ਉਹਨਾਂ ਤੋਂ ਗੁਰਮੁਖੀ ਔਰ ਵੇਦਾਂਤ ਤਥਾ ਆਯੁਰਵੇਦ ਹੋਰ ਜੋ ਵਿਦਿਆ ਸੀ ਪ੍ਰਾਪਤ ਕੀਤੀਆਂ। ਅੱਜ ਮਹਾਂਪੁਰਖਾਂ ਦੀ ਆਸ਼ੀਰਵਾਦ ਦਾ ਸਦਕਾ ਕਿ ਸੰਗਤਾਂ ਵਿੱਚ ਇਤਨਾ ਪਿਆਰ ਸਤਿਕਾਰ ਗੁਰੂ ਖਾਲਸਾ ਪੰਥ ਵਿੱਚ ਪ੍ਰਾਪਤ ਹੋ ਰਿਹਾ ਹੈ। ਸੋ ਇਸ ਵਾਸਤੇ ਮਹਾਂਪੁਰਖਾਂ ਦਾ ਰਿਣ ਚੁਕਾਉਣਾ ਬਹੁਤ ਕਠਿਨ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ ਕਿ ਇਸੇ ਤਰ੍ਹਾਂ ਸਾਧ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਰਹੇ। ਕੁਝ ਮਹਾਂਪੁਰਖਾਂ ਵੱਲੋਂ ਔਰ ਵਿਦਿਆਰਥੀਆਂ ਦੀ ਸੰਗਤ ਵੱਲੋਂ ਇਹ ਪ੍ਰੇਰਣਾ ਦਿੱਤੀ ਗਈ ਸੀ ਕਿ ਰਿਸ਼ੀ ਚਾਣਕ ਜੀ ਨੇ ਜੋ ਸੰਸਕ੍ਰਿਤ ਵਿੱਚ ਰਾਜਨੀਤੀ ਦਾ ਇਹ ਗ੍ਰੰਥ ਲਿਖਿਆ ਜਿਹਦਾ ਪੰਜਾਬੀ ਵਿੱਚ ਅਨੁਵਾਦ ਦਸਮ ਗੁਰੂ ਜੀ ਦੇ ਦਰਬਾਰੀ ਕਵੀਆਂ 'ਚੋਂ ਕਵੀ ਸੈਨਾਪਤੀ ਜੀ ਨੇ ਮਹਾਰਾਜ ਦੇ ਹੁਕਮ ਅਨੁਸਾਰ ਸੋ ਕਾਵਿ ਰਚਨਾ ਵਿੱਚ ਇਹ ਗ੍ਰੰਥ ਤਿਆਰ ਕੀਤਾ ਸੀ ਅਤੇ ਮਹਾਰਾਜ ਦੀ ਆਸ਼ੀਰਵਾਦ ਪ੍ਰਾਪਤ ਕੀਤੀ। ਸੋ ਇਸ ਗ੍ਰੰਥ ਦਾ ਟੀਕਾ ਅਰਥ ਕਰਨ ਵਾਸਤੇ ਸੰਗਤ ਦੀ ਪ੍ਰੇਰਣਾ ਸੀ। ਸੋ ਮਹਾਰਾਜ ਨੇ ਕਿਰਪਾ ਕਰਕੇ ਸੇਵਾ ਆਪ ਹੀ ਕਰਾਈ ਹੈ। ਸੋ ਇਹ ਜੋ ਰਾਜਨੀਤੀ ਦਾ ਗ੍ਰੰਥ ਹੈ, ਇਸ ਨੂੰ ਪੜ੍ਹਨੇ ਸੁਣਨੇ ਵਿਚਾਰਨੇ ਦੇ ਨਾਲ ਇਨਸਾਨ ਨੂੰ ਸੰਸਾਰ 'ਤੇ ਵਿਚਰਨ ਦੇ ਕਾਫੀ ਢੰਗ ਜੋ ਹਨ ਪ੍ਰਾਪਤ ਹੁੰਦੇ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰੂਹਾਨੀਅਤ ਔਰ ਅਧਿਆਤਮਿਕ ਦਾ ਮਹਾਨ ਖਜ਼ਾਨਾ ਹੈ। ਪਰ ਜਿੱਥੇ ਜਿੱਥੇ ਅਸੀਂ ਰੂਹਾਨੀ ਮੰਡਲਾਂ ਵਿੱਚ ਗੁਰੂ ਮਹਾਰਾਜ ਦੀਆਂ ਬਖਸ਼ਾਂ ਪ੍ਰਾਪਤ ਕਰਨੀਆਂ ਹਨ, ਉੱਥੇ ਸੰਸਾਰ ਵਿੱਚ ਵਿਚਰਨ ਵਾਸਤੇ ਵੀ ਹਰ ਪੱਖ ਤੋਂ ਜਾਣੂ ਹੋਣ ਲਈ ਦੂਸਰੀਆਂ ਵਿਦਿਆਵਾਂ ਪ੍ਰਾਪਤ ਕਰਨੀਆਂ ਵੀ ਸੋ ਜ਼ਰੂਰੀ ਹਨ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਏਕਤਾ ਇਤਫਾਕ ਔਰ ਸਾਰੇ ਸੰਸਾਰ ਦਾ ਭਲਾ ਕਰਨ, ਜੋ ਗੁਰੂ ਮਹਾਰਾਜ ਦਾ ਸਿਧਾਂਤ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਆਸ ਹੈ ਵਿਦਿਆਰਥੀ ਅਤੇ ਸੰਗਤਾਂ ਇਸ ਗ੍ਰੰਥ ਨੂੰ ਵਾਚ ਕੇ ਕਾਫੀ ਲਾਭ ਉਠਾਉਣ ਦਾ ਯਤਨ ਕਰਨਗੀਆਂ ਅਤੇ ਸਾਡਾ ਕੀਤਾ ਹੋਇਆ ਉਦਮ ਥਾਏ ਪਵੇਗਾ। ਹੋਰ ਮਹਾਂਪੁਰਖਾਂ ਦੀ ਗੁਰੂ ਮਹਾਰਾਜ ਦੀ ਸੰਗਤ ਦੀ ਅਸੀਸ ਪ੍ਰਾਪਤ ਹੋਏਗੀ, ਵਿਦਿਆਰਥੀ ਜਨਮ ਵੀ ਲਾਭ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਣਕ ਨੀਤੀ ਦਰਪਣ ਗ੍ਰੰਥ ਦੇ ਅਖੀਰ ਵਿੱਚ ਇਸਤਰੀ ਪਤੀਵਰਤਾ ਧਰਮ, ਪੁਰਸ਼ ਸਤੀਵਰਤਾ ਧਰਮ ਬਾਰੇ ਵੀ ਵਿਚਾਰ ਦਰਸਾਏ ਗਏ ਹਨ ਅਤੇ ਨਿਆਂ ਸ਼ਾਸਤਰ ਦੀਆਂ ਬਹੁਤ ਸਾਰੀਆਂ ਯੁਗਤੀਆਂ ਬਾਰੇ ਵੀ ਵਿਚਾਰ ਦਿੱਤੇ ਗਏ ਹਨ। ਵਿਦਵਾਨ ਸੱਜਣ ਇਹਨਾਂ ਤੋਂ ਵੀ ਕਾਫੀ ਲਾਭ ਪ੍ਰਾਪਤ ਕਰਨਗੇ ਅਤੇ ਗ੍ਰਹਿਸਥੀ ਜੀਵਨ ਵਿੱਚ ਵਿਚਰਨ ਵਾਲੇ ਮਾਈ ਭਾਈ ਵਾਸਤੇ ਵੀ ਇਹ ਸਿੱਖਿਆ ਦਿੱਤੀ ਗਈ ਹੈ। ਅਗਰ ਇਹਨੂੰ ਗ੍ਰਹਿਣ ਕੀਤਾ ਜਾਏ ਤਾਂ ਗ੍ਰਹਿਸਥੀ ਪਰਿਵਾਰਾਂ ਦੇ ਅੰਦਰ ਜੋ ਅੱਜ ਕੱਲ੍ਹ ਲੜਾਈ ਝਗੜੇ ਵਾਦ ਵਿਵਾਦ ਕਲੇਸ਼ ਜਾਂ ਤਲਾਕ ਆਦਿਕ ਦੀ ਕਿਰਿਆ, ਅਗਰ ਇਹਨਾਂ ਵਚਨਾਂ 'ਤੇ ਪਹਿਰਾ ਦਿੱਤਾ ਜਾਏ ਤਾਂ ਉਹਨਾਂ ਨੂੰ ਕਾਫੀ ਲਾਭ ਪ੍ਰਾਪਤ ਹੋ ਸਕਦਾ ਹੈ। ਔਰ ਧਰਮ ਬਾਰੇ ਵੀ ਅਤੇ ਮਾਤਾ ਵੱਲੋਂ ਬੱਚੇ ਨੂੰ ਸੂਰਵੀਰ ਬਣਾਉਣ ਵਾਸਤੇ ਜੋ ਲੋਰੀਆਂ, ਦੇਸ਼ ਰਾਸ਼ਟਰ ਦੀ ਭਗਤੀ ਔਰ ਗੁਰਬਾਣੀ ਅਤੇ ਗੁਰੂ ਦੀ ਭਗਤੀ ਬਾਰੇ ਵੀ ਵਿਚਾਰ ਦਰਸਾਏ ਗਏ ਹੈ। ਔਰ ਬੀਬੀ ਨੂੰ ਪਤੀਵਰਤਾ ਧਰਮ ਵਿੱਚ ਦ੍ਰਿੜ ਹੋਣ ਵਾਸਤੇ ਵੀ ਸਿੱਖਿਆ ਦਿੱਤੀ ਗਈ ਹੈ ਅਤੇ ਪੁਰਸ਼ ਨੂੰ ਵੀ ਸਤੀਵਰਤਾ ਧਰਮ ਵਿੱਚ ਪਰਪੱਕ ਰਹਿਣ ਦੀ ਸਿੱਖਿਆ ਦਿੱਤੀ ਹੈ ਅਤੇ ਬਾਕੀ ਨਾਲ ਨਾਲ ਉਮਰ ਛਾਕੇ ਗੁਰੂ ਵਾਲੇ ਬਣਨਾ ਔਰ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਅਤੇ ਜਿਹਦੇ ਨਾਲ ਲੋਕ ਪ੍ਰਲੋਕ ਦੀ ਯਾਤਰਾ ਵੀ ਸਫਲ ਹੋ ਸਕੇ ਅਤੇ ਦੇਸ਼ ਕੌਮ ਦੀ ਸੇਵਾ ਕਰਕੇ ਆਪਣਾ ਅਤੇ ਆਪਣੇ ਬਜ਼ੁਰਗਾਂ ਦਾ ਜੀਵਨ ਸਫਲ ਬਣਾਇਆ ਜਾ ਸਕੇ। ਹਜ਼ੂਰ ਪਾਤਸ਼ਾਹ ਕਿਰਪਾ ਕਰਨ। ਸਤਿਨਾਮ ਸ਼੍ਰੀ ਵਾਹਿਗੁਰੂ।